राष्ट्र नाम कीर्तन श्रवण कीता है जी। सतगुरु गुरु नानक साहिब महाराज, जगत गुरु बाबा, उन्हां दे पावन पवित्र बचन श्री जपजी साहिब जी दी विचार आपां ने आरंभ कीती। अज वीवीं पौड़ी दा आपने पाठ श्रवण कीता। आओ सतगुरु गुरु नानक साहिब महाराज आप कृपा करके अंदर दी एकाग्रता टिकाओ बस अपने पावन पवित्र बचना दी विचार नरोल गुरमत अनुसार करा लैन। करो कृपालता साध संगत जी, आप आशीष बख्शो। प्यार अदब दे नाल उच्चारण करो जी, सतनाम श्री वाहे गुरु जी। करो कृपालता गुरु सवारियो, फिर उच्चारण करो जी, सतनाम श्री वाहे गुरु जी। सतगुरु गुरु नानक साहिब महाराज जी ने अज दी इस पावन पवित्र पौड़ी दे अंदर जो उपदेश समुची मनुखता नूं प्रदान कीता है, इस उपदेश दे अंदर गुरु नानक साहिब महाराज जी ने मनुख दे अंदर दी मैल नूं धोण दा जिक्र कीता है। नाल एक गलों सुचेत भी कर दिता है कि सजना जितने तू कर्म करना पे ए तेरे कीते हुए कर्म तेरे नाल निभणगे। ते हजूर ने वचन कर दिता, जे तू अपने अंदर नूं धो लै पवित्र कर लै ते उस प्रभु दी हजूरी विच सुरखरू हो जाए। सतगुरु ने अज पहला दो उदाहरणा दित्तियां ने। महाराज कहिंदे ने जदों भी आपां किते बाहर विचरने आ तां साडा अस्थूल शरीर जो आपां नूं नेत्रां नाल देखण नाल नजर आउंदा, कदी भी आपां घरों बाहर निकलीए ते कुदरती तौर ते साडे तन दे उपर गर्दा मिट्टी जिहड़ी उह जरूर पैंदी। हजूर कहिंदे ने जदों कोई खेतां विच जां किते कोई किरत करन घरों निकलदा है, उसदा तन उहदे शरीर दे अंग मिट्टी दे नाल लिबड़दे ने, भरे जांदे ने, ते जदों वापस घर नूं मुड़े जां किते उहनूं निर्मल पाणी मिल जाए ते तन नूं लगी हुई खाक उह पाणी दे नाल धो के उस मिट्टी नूं तन दे अंगां तों उतार लैंदा है। साहिब कहिंदे तन नजर आउंदा है ते पानी भी बाहर दिसदा पे। हजूर कहिंदे ने बाहर दी खाक, बाहर दी मिट्टी, बाहर दी धूड़, बाहर दे पानी नाल धुप जाएगी, इकल्ले पानी नाल भी सर सकदा है, मैल उतर जाए। ते हजूर ने अगला बचन नाल कर दिता, कहन लगे इस तन नूं ढकण वास्ते आपां वस्त्र पाने, तन ते कपड़े पहरने, ते कपड़े ओ जेड़े छोटे छोटिया तंदा दे इकट्ठ दे बने ने। महाराज कहिंदे ने जदों ए वस्त्र पा के कपड़े पा के बाहर निकलने आ ते ओ गर्दा ओ मिट्टी इस तन दियां तंदा दे विच इस कपड़े दे अंदर भी धस जांदा है। हजूर कहिंदे ने कई वारी वस्त्र जेड़े ने ओ गंदगी दे नाल पलीत हो जांदे ने। पर याद रखी मना, जदों केवल तन ते मैल होवे ਉਹ ਪਾਣੀ ਦੇ ਨਾਲ ਉਤਰ ਜਾਂਦੀ ਏ, ਤੇ ਜਦੋਂ ਕੱਪੜੇ ਦੀਆਂ ਤੰਦਾਂ ਦੇ ਅੰਦਰ ਮੈਲ ਗੰਦਗੀ ਫਸ ਜਾਏ ਉਹ ਪਲੀਤ ਹੋ ਜਾਣ, ਤੇ ਉਦੋਂ ਇਕੱਲੇ ਪਾਣੀ ਨਾਲ ਕੰਮ ਨਹੀਂ ਸਰਦਾ। ਉਦੋਂ ਚੇਤੇ ਰੱਖੀ ਪਾਣੀ ਦੀ ਪਹੁੰਚ ਨਹੀਂ, ਇਹ ਠੀਕ ਕਿ ਕੱਪੜੇ ਨੂੰ ਤੂੰ ਪਾਣੀ ਵਿੱਚ ਭੇਂ ਕੇ ਰੱਖ ਦੇ। ਜਿਹੜਾ ਅੱਤ ਦਾ ਮੈਲਾ ਕੱਪੜਾ ਏ ਕਿੰਨੇ ਕੁ ਦਿਨ ਉਹਨੂੰ ਪਾਣੀ ਵਿੱਚ ਰੱਖ ਲੈ ਤਾਂ ਦੇਖੀ ਉਹ ਪਰਤ ਕੇ ਚੰਗੀ ਤਰ੍ਹਾਂ ਸਾਫ਼ ਨਹੀਂ ਹੋਣਾ। ਪਰ ਜਦੋਂ ਪਾਣੀ ਦੇ ਨਾਲ ਤੂੰ ਸਾਬਣ ਲੈ ਲੈ ਤੇ ਸਾਬਣ ਉਸ ਕੱਪੜੇ ਦੀਆਂ ਤੰਦਾਂ ਵਿੱਚੋਂ ਛੁਪੇ ਹੋਏ ਮੈਲ ਜਿਹੜੀ ਉਹਨੂੰ ਬਾਹਰ ਕੱਢ ਕੇ ਕੱਪੜੇ ਨੂੰ ਬਿਲਕੁਲ ਸਾਫ ਸੁਥਰਿਆਂ ਕਰ ਦਿੰਦਾ। ਹਜ਼ੂਰ ਨੇ ਦੋ ਪ੍ਰਮਾਣ ਦੇ ਕੇ ਤੀਜੀ ਗੱਲ ਫਿਰ ਅੰਦਰ ਦੀ ਕੀਤੀ। ਕਹਿਣ ਲੱਗੇ, ਹਰ ਇੱਕ ਇਨਸਾਨ ਜਿਹੜਾ ਉਹ ਬਾਹਰ ਦੀ ਮੈਲ ਨੂੰ ਬਰਦਾਸ਼ਤ ਨਹੀਂ ਕਰਦਾ। ਤੇ ਚੇਤੇ ਰੱਖਣਾ, ਭਾਵੇਂ ਕੁਝ ਵੀ ਨਾ ਆਪਾਂ ਕਰੀਏ, ਸਾਰਾ ਦਿਨ ਇਕਾਂਤ ਵਿੱਚ ਘਰ ਬੈਠੇ ਰਹੀਏ, ਤਾਂ ਵੀ 24 ਘੰਟਿਆਂ ਤੋਂ ਬਾਅਦ ਬੰਦਾ ਇਹ ਲੋੜ ਮਹਿਸੂਸ ਕਰਦਾ ਕਿ ਇੰਨਾ ਸਮਾਂ ਹੋ ਗਿਆ ਬੈਠਿਆਂ, ਮੈਂ ਇਸ਼ਨਾਨ ਇੱਕ ਵਾਰੀ ਜ਼ਰੂਰ ਕਰ ਲਵਾਂ। ਸਾਹਿਬ ਕਹਿੰਦੇ ਨੇ, ਬਾਹਰ ਦੀ ਗਰਦਿਸ਼, ਬਾਹਰ ਦੀ ਮਿੱਟੀ, ਬਾਹਰ ਦੀ ਖਾਕ ਤਾਂ ਪਾਣੀ ਨਾਲ ਧੁੱਪ ਜਾਏਗੀ, ਜਦੋਂ ਕੱਪੜੇ ਪਲੀਤ ਹੋਣ ਉਹ ਸਾਬਣ ਤੇ ਪਾਣੀ ਨਾਲ ਸਾਫ਼ ਹੋ ਜਾਣਗੇ, ਪਰ ਕਦੀ ਆਪਣੇ ਗਿਰਵਾਣ ਵੀ ਝਾਤੀ ਮਾਰ। ਬਾਹਰ ਦੀ ਮੈਲ ਤਾਂ ਤੂੰ ਰੋਜ਼ ਧੋਣਾ ਪਿਆ ਤੇ ਅੰਦਰ ਕਈ ਜਨਮਾਂ ਦਾ ਪਲੀਤ ਹੋ ਗਿਆ, ਉਹਦੇ ਵਾਸਤੇ ਕੋਈ ਜੁਗਤ ਸੋਚੀ ਆ ਧੋਣ ਦੀ? ਕਿਉਂਕਿ ਇਸ ਸਾਬਣ ਨੇ, ਇਸ ਪਾਣੀ ਨੇ ਅਸਰ ਨਹੀਂ ਕਰਨਾ। ਇਹ ਸਾਬਣ ਬਾਹਰ ਤੇ ਪਾਣੀ ਬਾਹਰ ਤੇ ਵਸਤਰ ਤੇ ਤਨ ਧੋ ਸਕਦਾ ਹੈ, ਅੰਦਰ ਦੀ ਮੈਲ ਨੂੰ ਧੋਣ ਵਾਸਤੇ ਸਾਨੂੰ ਅੰਦਰੋਂ ਕੁਝ ਲੱਭਣਾ ਪਏਗਾ, ਸਾਨੂੰ ਕੁਝ ਯਤਨ ਕਰਨਾ ਪਏਗਾ ਕਿ ਅੰਦਰ ਦੀ ਉਹ ਮੈਲ ਕਿਵੇਂ ਧੋਵੇ। ਸਤਿਗੁਰੂ ਨੇ ਬਾਣੀ ਵਿੱਚ ਫਿਰ ਪ੍ਰਮਾਣ ਦਿੱਤੇ, ਕਹਿਣ ਲੱਗੇ ਪਿਆਰਿਆ, ਕਿ ਜੇ ਬਾਹਰ ਦੇ ਕੱਪੜੇ ਸਾਬਣ ਨਾਲ ਧੁੱਪ ਕੇ ਨਿਰਮਲ ਹੋ ਜਾਂਦੇ ਨੇ, ਤੇ ਅੰਦਰ ਜੇ ਮਨ ਨੂੰ ਧੋਣੇ ਨਾ, ਤੇ ਗੁਰੂ ਦੇ ਬਖਸ਼ੇ ਨਾਮ ਦੇ ਪ੍ਰੇਮ ਵੀ ਰੰਗ ਵਿੱਚ ਰੰਗਿਆ ਜਾ, ਨਾਮ ਇੱਕ ਐਸਾ ਸਾਬਣੀ ਜਿਹੜਾ ਅੰਦਰ ਨੂੰ ਧੋ ਵੀ ਦਿੰਦਾ ਹੀ ਤੇ ਅੰਦਰ ਨੂੰ ਧੋ ਕੇ ਅੰਦਰ ਰਸ ਵੀ ਪੈਦਾ ਕਰ ਦਿੰਦਾ। ਸਤਿਗੁਰੂ ਦੀ ਬਾਣੀ ਵਿੱਚੋਂ ਕੁਝ ਪ੍ਰਮਾਣ ਨੇ, ਇਹ ਅੰਦਰ ਮੈਲਾ ਕਿਉਂ ਹੋ ਗਿਆ? ਇੱਕ ਪਾਸੇ ਆਪਾਂ ਕਹਿੰਦੇ ਹਾਂ ਕਿ ਆਤਮਾ ਪਰਮਾਤਮਾ ਦੀ ਅੰਸ਼, ਜਾਂ ਆਪਾਂ ਇਹ ਕਹਿ ਦਿੰਦੇ ਹਾਂ ਕਿ ਪਾਣੀ ਤੇ ਪਾਣੀ ਦਾ ਅਸਲਾ ਇੱਕ ਹੈ। ਹਜ਼ੂਰ ਨੇ ਬੜੇ ਵਧੀਆ ਬਾਣੀ ਵਿੱਚ ਪ੍ਰਮਾਣ ਦਿੱਤੇ ਇਹ ਸਮਝਾਉਣ ਲਈ ਕਿ ਇਹ ਮਨ ਕਿਉਂ ਮੈਲਾ ਹੋ ਗਿਆ, ਇਹਦੇ ਅੰਦਰ ਮੈਲ ਕਿੱਦਣ ਦੀ ਹੈ। ਸਤਿਗੁਰੂ ਕੇ ਬਚਨ ਗੁਰੂ ਅਮਰਦਾਸ ਤਾਂ ਸਾਹਿਬ ਕਹਿੰਦੇ ਨੇ ਕਿ ਜਨਮ ਜਨਮ ਕੀ ਇਸ ਮਨ ਕੋ ਮਲ ਲਾਗੀ। ਕਹਿੰਦੇ ਨੇ ਅੱਜ ਦਾ ਮੈਲਾ ਨਹੀਂ, ਭਰੀਆ ਮਤ ਪਾਪਾਂ ਕੈ ਸੰਗ, ਅੱਜ ਦੀ ਮੈਲ ਨਹੀਂ, ਜਨਮ ਜਨਮ ਕੀ ਇਸ ਮਨ ਕੋ ਮਲ ਲਾਗੀ। ਸਾਹਿਬ ਕਹਿੰਦੇ ਨੇ ਕਾਲਾ ਹੋਵਾ ਸਿਆਹੂ, ਹੁਣ ਸ਼ਾਹ ਕਾਲਾ ਜਿਹਦੇ ਵਿੱਚ ਕੋਈ ਗੁੰਜਾਇਸ਼ ਨਹੀਂ ਸਫੈਦ ਹੋਣ ਦੀ, ਅੱਤ ਦਾ ਕਾਲਾ ਹੋ ਚੁੱਕਾ ਹੈ। ਤੇ ਕਈ ਵਾਰੀ ਜਦੋਂ ਬਸਤਰ ਮੈਲਾ ਹੁੰਦਾ ਹੈ ਨਾ, ਪਹਿਲਾਂ ਚਿੱਟਾ ਕੱਪੜਾ ਥੋੜਾ ਜਿਹਾ ਮੈਲਾ ਹੋਵੇ ਤੇ ਮੈਲ ਦੇ ਡੱਬ ਜਿਹੜੇ ਨੇ ਉਹ ਕਈ ਵਾਰੀ ਦੇਖ ਕੇ ਮਨ ਸੋਚਦਾ ਹੈ ਕਿ ਬਸਤਰ ਮੈਲਾ, ਲੋਕ ਕੀ ਕਹਿਣਗੇ। ਤੇ ਕਈ ਵਾਰੀ ਜਦੋਂ ਮੈਲ ਜੰਮਦੀ ਰਹੇ ਤੇ ਕੱਪੜਾ ਮੈਲ ਨਾਲ ਇੰਨਾ ਕੁ ਸਮਝੌਤਾ ਕਰ ਲੈਂਦਾ ਹੈ ਕਿ ਕੱਪੜੇ ਦਾ ਰੰਗ ਹੀ ਖਤਮ ਹੋ ਜਾਂਦਾ, ਕੇਵਲ ਮੈਲ ਦਾ ਰੰਗ ਹੀ ਨਜ਼ਰ ਆਉਂਦਾ। ਕਈ ਵਾਰੀ ਕੱਪੜੇ ਦਾ ਅਸਲੀ ਰੰਗ ਨਜ਼ਰ ਨਹੀਂ ਆਉਂਦਾ, ਕੇਵਲ ਮੈਲ ਏ, ਤੇ ਬੰਦਾ ਫਿਰ ਉਸ ਕੱਪੜੇ ਦੀ ਮੈਲ ਨੂੰ ਸਮਝੌਤਾ ਕਰ ਲੈਂਦਾ। ਤੇ ਮੇਰੇ ਗੁਰੂ ਅਮਰਦਾਸ ਕਹਿੰਦੇ ਨੇ ਕਿ ਪ੍ਰਭੂ, ਇਹ ਪਹਿਲਾਂ ਮੈਲ ਲੱਗੇ, ਮਨ ਨੂੰ ਭਾਸਦਾ ਮਨਾ, ਕਿਉਂ ਇਹ ਮਲੀਨ ਤਾਈ ਆ ਗਈ? ਤੇ ਜਦੋਂ ਉੱਤੇ ਪਾਪਾਂ ਦੀ ਮੈਲ ਪੈਂਦੀ ਰਹੀ ਤੇ ਸਾਹਿਬ ਕਹਿੰਦੇ ਨੇ ਫਿਰ ਇੰਨਾ ਕੁ ਕਾਲਾ ਸ਼ਾਹ ਹੋ ਗਿਆ, ਮਨ ਨੇ ਮੈਲ ਨਾਲ ਸਮਝੌਤਾ ਹੀ ਕਰ ਲਿਆ, ਇਸ ਨੇ ਮੈਲ ਨੂੰ ਹੀ ਆਪਣਾ ਜੀਵਨ ਸਮਝ ਲਿਆ। ਹਜ਼ੂਰ ਨੇ ਪ੍ਰਮਾਣ ਦਿੱਤਾ, ਕਹਿਣ ਲੱਗੇ ਜਨਮ ਜਨਮ ਕੀ ਇਸ ਮਨ ਕੋ ਮਲ ਲਾਗੀ, ਕਾਲਾ ਹੋਵਾ ਸਿਆ, ਖਨਲੀ ਧੋਤੀ ਉਜਲੀ ਨਾ ਹੋਵੀ, ਜੇ ਸੋ ਧੋਵਣ ਪਾਹ। ਹੁਣ ਖਨਲੀ ਧੋਤੀ ਦਾ ਅਰਥ ਵਿਦਵਾਨ ਕਰਦੇ ਨੇ, ਇੱਕ ਕੱਪੜਾ ਚਿੱਟਾ ਹੈ। ਸਹਿ ਭਾਈ ਗੁਰਦਾਸ ਨੇ ਵੀ ਇਹ ਜ਼ਿਕਰ ਕੀਤਾ ਤੇ ਗੁਰੂ ਅਮਰਦਾਸ ਕਹਿੰਦੇ ਨੇ ਕਦੀ ਤੇਲੀ ਦੇ ਕੋਲ ਜਾਏ, ਉਹ ਕੋਹਲੂ ਦੇ ਵਿੱਚੋਂ ਤੇਲ ਕੱਢਦਾ ਤੇ ਉਹਨੇ ਇੱਕ ਕੱਪੜਾ ਰੱਖਿਆ, ਉਹਦੇ ਨਾਲ ਉਹ ਕੋਹਲੂ ਨੂੰ ਸਾਫ਼ ਕਰਦਾ। ਤੇ ਸੱਚ ਜਾਣੀ ਜਿੱਦਣ ਉਹ ਕੱਪੜੇ ਨੂੰ ਲਾਉਂਦਾ ਉਦਣ ਕੱਪੜੇ ਦਾ ਰੰਗ ਕੁਝ ਹੋਰ ਏ, ਤੇ ਜਦੋਂ ਉਹ ਕੱਪੜਾ ਰੋਜ਼ ਵਰਤਦਾ ਰਿਹਾ ਤੇ ਉਹ ਕੱਪੜਾ ਮੈਲਾ ਹੋ ਚੁੱਕਾ, ਤੇਲ ਉਹਦੇ ਅੰਦਰ ਵਰ ਚੁੱਕਾ। ਕਹਿੰਦੇ ਨੇ ਇੰਨਾ ਕੁ ਮੈਲਾ ਹੋ ਗਿਆ, ਛੇਤੀ ਕੀਤਿਆਂ ਧੋਣ ਨਾਲ ਉਹਦਾ ਅਸਲੀ ਰੰਗ ਜਿਹੜਾ ਉਹ ਪ੍ਰਗਟ ਹੁੰਦਾ ਵੀ। ਸਾਹਿਬ ਜੀ ਕਹਿੰਦੇ ਨੇ ਪਿਆਰਿਆ, ਇਹ ਮਨ ਤਾਂ ਤੇਲੀ ਦੇ ਕੋਹਲੂ ਦੇ ਕੱਪੜੇ ਦੀ ਤਰ੍ਹਾਂ ਹੈ, ਕਈ ਜਨਮਾਂ ਦਾ ਮੈਲਾ ਹੋਇਆ ਪਿਆ ਤੇ ਇੰਨਾ ਕੁ ਮਲੀਨਤਾ ਵਿੱਚ ਭਰ ਚੁੱਕਾ ਕਿ ਛੇਤੀ ਕੀਤਿਆਂ ਸਾਫ਼ ਕਰਨ ਦੇ ਬਾਵਜੂਦ ਵੀ ਸਾਫ਼ ਨਹੀਂ ਹੁੰਦਾ। ਕਹਿਣ ਲੱਗੇ ਖਨਲੀ ਧੋਤੀ ਉਜਲੀ ਨਾ ਹੋਵੀ, ਜੇ ਸੌ ਧੋਵਣ ਪਾਓ, ਜੇ ਸੈਂਕੜੇ ਵਾਰੀ ਤੂੰ ਧੋਂਦਾ ਰਹੇ। ਪਿਆਰਿਆ ਇਸ ਮੈਲ ਨੇ ਕਦੇ ਜਾਣਾ? ਮੈਂ ਅਰਜ਼ ਕਰ ਰਿਹਾ ਇਹ ਮੈਲ ਕਿਉਂ ਆ ਗਈ? ਇੱਕ ਗੁਰਮੁਖ ਵਿਦਵਾਨ ਨੇ ਬੜੇ ਪਿਆਰੇ ਬਚਨ ਕਹੇ ਨੇ, ਉਹ ਕਹਿੰਦਾ ਕਿ ਪਾਣੀ ਦਾ ਭਰਿਆ ਦਰਿਆ ਜਿਹੜਾ ਅੱਤ ਦਾ ਨਿਰਮਲ ਏ, ਉਹਦਾ ਅਸਲਾ ਇੱਕ ਜਿਹੜਾ ਪਾਣੀ ਉਸ ਦਰਿਆ ਤੋਂ ਵੱਖਰਾ ਹੈ ਉਹਦਾ ਅਸਲਾ ਦੋਨਾਂ ਦਾ ਸੂਤਰ ਇੱਕ ਹੈ। ਸਮੁੰਦਰ ਦੇ ਪਾਣੀ ਦਾ ਸੂਤਰ ਵੀ ਆਪਾਂ H2O ਕਹਾਂਗੇ, ਜੇ ਕਿਸੇ ਦਰਿਆ ਵਿੱਚ ਪਾਣੀ ਭਰ ਕੇ ਵਗਦਾ ਉਹਦਾ ਵੀ ਸੂਤਰ H2O ਹੈ। ਤੇ ਕਹਿਣ ਲੱਗੇ ਜਿਹੜਾ ਪਾਣੀ ਉਸ ਦਰਿਆ ਤੋਂ ਬਾਹਰ ਹੈ, ਪਾਣੀ ਦੀ ਬੂੰਦ ਦਾ ਤੇ ਪਾਣੀ ਦੇ ਸਮੁੰਦਰ ਦਾ ਅਸਲਾ ਇੱਕ ਹੈ। ਪਰ ਉਹ ਗੁਰਮੁਖ ਕਹਿੰਦਾ ਜਦੋਂ ਪਾਣੀ ਦਾ ਦਰਿਆ ਭਰ ਕੇ ਵਗਦਾ ਤੇ ਪਾਣੀ ਉਸ ਦਰਿਆ ਤੋਂ ਉਛਲ ਕੇ ਕਿਤੇ ਨਾਲ ਦੇ ਛੱਪੜਾਂ ਵਿੱਚ ਨੀਵੀਆਂ ਥਾਵਾਂ ਵਿੱਚ ਭਰਿਆ ਗਿਆ, ਕੁਝ ਕੁ ਦਿਨ ਤਾਂ ਉਹ ਰੰਗ ਜਿਹੜਾ ਪਾਣੀ ਦਾ ਨਿਰਮਲ ਹੈ ਉਹ ਪਾਣੀ ਅੱਤ ਦਾ ਸਾਫ ਨਜ਼ਰ ਆਉਂਦਾ ਹੈ, ਪਰ ਥੋੜੇ ਜੇ ਦਿਨ ਪੈਣ ਦੀ ਦੇਰ ਹੈ ਉਸੇ ਪਾਣੀ ਦਾ ਰੰਗ ਜਿਹੜਾ ਉਹ ਮੈਲਾ ਹੋ ਜਾਂਦਾ ਹੈ, ਉਸੇ ਪਾਣੀ ਦਾ ਰੰਗ ਜਿਹੜਾ ਉਹ ਮਲੀਨਤਾ ਪਕੜਦਾ ਹੈ। ਤੇ ਪਿਆਰਿਆ ਉਸ ਪਾਣੀ ਵਿੱਚ ਕਿਰਮ ਪੈਂਦੇ ਨੇ, ਉਸੇ ਪਾਣੀ ਦੇ ਵਿੱਚੋਂ ਕਈ ਵਾਰੀ ਬਦਬੋ ਆਉਣ ਲੱਗ ਪੈਂਦੀ ਏ। ਤੇ ਜੇ ਪੁੱਛੀਏ ਆਖਰ ਹੈ ਤਾਂ ਇਹ ਦਰਿਆ ਦਾ ਹੀ ਪਾਣੀ ਜਿਹਦਾ ਪਾਣੀ ਅੱਤ ਦਾ ਨਿਰਮਲ ਸੀ, ਪਾਣੀ ਦੀ ਬੂੰਦ ਤੇ ਇੱਕ ਸਮੁੰਦਰ ਦਾ ਅਸਲਾ ਇੱਕ ਏ, ਪਰ ਇਹ ਦਰਿਆ ਦੇ ਕੰਢੇ ਰਹਿਣ ਦੇ ਬਾਵਜੂਦ ਅੱਤ ਦਾ ਮੈਲਾ ਕਿਉਂ ਹੋ ਗਿਆ, ਇਹਦੇ ਅੰਦਰ ਬਦਬੋ ਕਿਉਂ ਆਉਣ ਲੱਗੀ, ਕਿਰਮ ਕਿਉਂ ਪੈ ਗਏ। ਤੇ ਅੱਗੋਂ ਉੱਤਰ ਮਿਲਦਾ ਇਹਦਾ ਕਾਰਨ ਇੱਕੋ ਏ, ਕਿਉਂਕਿ ਪਾਣੀ ਦੇ ਦਰਿਆ ਤੋਂ ਟੁੱਟ ਕੇ ਵੱਖ ਹੋ ਗਿਆ ਅਸਲਾ ਤੇ ਉਹੀ ਏ। ਜੇ ਇਹ ਵੀ ਮੈਲ ਨੂੰ ਦੂਰ ਕਰਨਾ ਹੀ ਇਕੱਲੀਆਂ ਦਵਾਈਆਂ ਨਾਲ ਨਹੀਂ, ਛੱਡਦੇ ਬਾਕੀ ਕੰਮ ਇਸ ਪਾਣੀ ਨੂੰ ਚੁੱਕ ਕੇ ਵਗਦੇ ਦਰਿਆ ਦੇ ਅੰਦਰ ਮਿਲਾ ਦੇ ਤੇ ਸੱਚ ਜਾਣੀ ਇਹ ਮੈਲਾ ਪਾਣੀ ਉਸੇ ਵਕਤ ਹੀ ਨਿਰਮਲ ਹੋ ਜਾਏਗਾ। ਸਾਹਿਬ ਕਹਿਣ ਲੱਗੇ ਸੱਜਣਾ ਇਹ ਅੰਦਰ ਮਲੀਨ ਉਦਣ ਹੋ ਗਿਆ ਜਿੱਦਣ ਤੂੰ ਪਿਆਰੇ ਤੋਂ ਟੁੱਟ ਗਿਆ। ਟੁੱਟਣਾ ਹੀ ਤਾਂ ਮੈਲ ਨੂੰ ਜਨਮ ਦਿੰਦਾ। ਹਜ਼ੂਰ ਨੇ ਬਾਣੀ ਵਿੱਚ ਪ੍ਰਮਾਣ ਵੀ ਦਿੱਤੇ ਨੇ ਕਿ ਮਨ ਦਾਤਾ ਕਿਰਤ ਕਰਮ ਕੇ ਵਿਛੜੇ, ਆਪਣੇ ਕਰਮਾਂ ਕਰਕੇ ਵਿਛੜ ਗਏ, ਅੰਦਰ ਮਲੀਨਤਾ ਆ ਗਈ। ਤੇ ਗੁਰੂ ਰਾਮਦਾਸ ਜੀ ਨੇ ਇੱਕ ਪ੍ਰਮਾਣ ਦਿੱਤਾ ਤੇ ਬਿਲਾਵਲ ਕੀ ਵਾਰ ਦਾ ਆਖਰੀ ਪੌੜੀ ਹੈ। ਸਾਹਿਬ ਕਹਿੰਦੇ ਨੇ ਕਿ ਜਿਉਂ ਮੀਂਹ ਮੁੱਠ ਹੈ ਗਲੀਆਂ ਨਾਲਿਆਂ ਟੋਬਿਆਂ ਕਾ ਜਲ ਜਾਏ ਪਵੇ ਵਿੱਚ ਸੁਰਸਰੀ, ਇਹੋ ਜਿਹਾ ਇਹ ਪ੍ਰਮਾਣ ਮਿਲਦਾ ਢੁਕਦਾ ਦਿੱਤਿਆਂ। ਕਹਿਣ ਲੱਗੇ ਉਹੀ ਪਾਣੀ ਜਿਹੜਾ ਮੀਂਹ ਪੈਣ ਨਾਲ ਅਸਮਾਨ ਤੋਂ ਡਿੱਗਾ ਤੇ ਅੱਤ ਦਾ ਨਿਰਮਲ ਹੈ। ਪਿਆਰਿਓ ਜਦੋਂ ਜ਼ਮੀਨ ਤੇ ਡਿੱਗਦਾ ਉਹੀ ਬੂੰਦ ਮੈਲੀ ਹੋ ਗਈ। ਸਤਿਗੁਰੂ ਨੇ ਬਾਣੀ ਵਿੱਚ ਇੱਕ ਪ੍ਰਮਾਣ ਵੀ ਦਿੱਤਾ ਹੈ ਕਿ ਕਬੀਰ ਨਿਰਮਲ ਬੂੰਦ ਆਕਾਸ਼ ਗਈ, ਪਰ ਗਈ ਭੂਮ ਵਿਕਾਰ ਬਿਨ ਸੰਗਤਿਓ ਮਾਨੇ ਹੋਏ ਗਈ ਪਟਸ਼ਾਰ। ਕਹਿੰਦੇ ਨੇ ਜਦੋਂ ਬੱਦਲਾਂ ਵਿੱਚੋਂ ਡਿੱਗੀ ਉਦੋਂ ਅੱਤ ਦੀ ਨਿਰਮਲ ਸੀ, ਤੇ ਧਰਤੀ ਤੇ ਆਉਂਦਿਆਂ ਆਉਂਦਿਆਂ ਉਹ ਬੂੰਦ ਇੱਕੋ ਦਮ ਮੈਲੀ ਹੋ ਗਈ। ਤੇ ਸਾਹਿਬ ਕਹਿੰਦੇ ਨੇ ਜੇ ਕਿਤੇ ਮਿੱਟੀ ਵਿੱਚ ਪਈ ਮਿੱਟੀ ਵਰਗਾ ਰੰਗ, ਜੇ ਕਿਤੇ ਹੋਰ ਥਾਂ ਤੇ ਪੈ ਗਈ ਉਹ ਜਿਹਾ ਰੰਗ ਪਕੜਿਆ। ਤੇ ਸਾਹਿਬ ਕਹਿੰਦੇ ਨੇ ਉਹੀ ਪਾਣੀ ਫਿਰ ਗਲੀਆਂ ਦੇ ਰੂਪ ਅੰਦਰ, ਨਾਲਿਆਂ ਦੇ ਰੂਪ ਅੰਦਰ, ਨਦੀਆਂ ਦੇ ਰੂਪ ਅੰਦਰ ਮਲੀਨ ਪਾਣੀ ਬਣ ਕੇ ਤੁਰ ਪਿਆ। ਤੇ ਜਦੋਂ ਉਹ ਦਰਿਆ ਵਿੱਚ ਪਿਆ ਉਹੀ ਮੈਲਾ ਪਾਣੀ ਪਰਤ ਕੇ ਫਿਰ ਨਿਰਮਲ ਹੋ ਗਿਆ। ਸਤਿਗੁਰੂ ਕਹਿੰਦੇ ਨੇ ਗੁਰਮੁਖਾ ਇਹ ਅੰਦਰ ਮੈਲ ਆਉਣ ਦਾ ਕਾਰਨ ਕੇਵਲ ਵਿਛੋੜਾ ਹੀ, ਜਦੋਂ ਤੂੰ ਬਾਣੀ ਨਾਲੋਂ ਨਾਮ ਨਾਲੋਂ ਟੁੱਟ ਜਾਂਦਾ ਉਦੋਂ ਮਲੀਨਤਾ ਆਉਂਦੀ ਏ। ਜੇ ਇਸ ਮੈਲ ਨੂੰ ਦੂਰ ਕਰਨੀ ਤੇ ਗੁਰੂ ਰਾਮਦਾਸ ਕਹਿੰਦੇ ਨੇ ਜਿਉਂ ਮੀਂਹ ਉੱਠੇ ਗਲੀਆਂ ਨਾਲਿਆਂ ਟੋਬਿਆਂ ਕਾ ਜਲ ਜਾਏ ਪਵੇ ਵਿੱਚ ਸੁਰਸਰੀ, ਸੁਰਸਰੀ ਮਿਲਤ ਪਵਿੱਤਰ ਪਾਵਨ ਕੋਈ ਆਵੇ, ਕਹਿੰਦੇ ਨੇ ਉਹ ਨਦੀ ਵਿੱਚ ਮਿਲਦਿਆਂ ਸਾਰ ਪਾਣੀ ਨਿਰਮਲ ਹੋ ਜਾਂਦਾ ਹੈ। ਇਸੇ ਤਰ੍ਹਾਂ ਇਹ ਅੰਦਰ ਦੀ ਮਹਿਲ ਹੈ। ਸਾਧ ਸੰਗਤ ਸਤਿਗੁਰੂ ਨੇ ਬਾਣੀ ਵਿੱਚ ਪ੍ਰਮਾਣ ਦਿੱਤੇ ਨੇ, ਕਹਿੰਦੇ ਨੇ ਜਦੋਂ ਆਪਾਂ ਕੋਈ ਕਰਮ ਕਰਨੇ ਆ ਜਾਂ ਆਪਾਂ ਬੁਰਾ ਚਿਤਰਦੇ ਹਾਂ ਸਾਡੇ ਅੰਦਰ ਉਹ ਸੰਸਕਾਰ ਬਣਦੇ ਨੇ, ਉਹਨਾਂ ਸੰਸਕਾਰਾਂ ਨਾਲ ਆਪਾਂ ਕਰਮ ਕਰਨੇ ਆ ਤੇ ਜਿਉਂ ਜਿਉਂ ਆਪਾਂ ਕਰਮ ਕਰਨੇ ਆ ਉਹ ਕਰਮ ਸਾਨੂੰ ਪਾਪ ਤੇ ਪੁੰਨ ਦੀ ਕਤਾਰ ਵਿੱਚ ਖੜਿਆ ਕਰ ਦਿੰਦੇ। ਸਤਿਗੁਰੂ ਨੇ ਬਾਣੀ ਵਿੱਚ ਪ੍ਰਮਾਣ ਦਿੱਤੇ ਨੇ। ਹਜ਼ੂਰ ਦਾ ਬਚਨ ਹੁੰਦਾ ਮਾਰੂ ਰਾਗ ਵਿੱਚ, ਹਜ਼ੂਰ ਕਹਿੰਦੇ ਕਰਨੀ ਕਾਗਦ ਮਨ ਮਸਵਾਣੀ ਬੁਰਾ ਭਲਾ ਦੋ ਲੇਖ ਪਏ। ਕਹਿੰਦੇ ਨੇ ਸੱਜਣਾ ਤੇਰਾ ਜਿਹੜਾ ਆਚਰਣ ਹੈ ਇਹ ਕਾਗਜ਼ ਦੀ ਤਰ੍ਹਾਂ ਹੈ, ਮਨ ਜਿਹੜਾ ਇਹ ਸ਼ਾਹੀ ਦੀ ਤਰ੍ਹਾਂ ਹੈ। ਚੇਤੇ ਰੱਖੀ ਮਨ ਸ਼ਾਹੀ ਨਹੀਂ, ਚੇਤੇ ਰੱਖ ਸ਼ਾਹੀ ਏ, ਉਹਦੇ ਨਾਲ ਤੂੰ ਭਾਵੇਂ ਪ੍ਰਭੂ ਦੇ ਗੀਤ ਲਿਖ ਲੈ, ਉਸੇ ਸ਼ਾਹੀ ਦੇ ਨਾਲ ਤੂੰ ਭਾਵੇਂ ਅੱਤ ਦੀ ਗੰਦੀ ਸ਼ੈਲੀ ਕਿਤੇ ਲਿਖ ਲੈ, ਮਨ ਤਾਂ ਸ਼ਾਹੀ ਦੀ ਤਰ੍ਹਾਂ ਹੀ ਸੱਚ ਜਾਣ, ਇਹਦੇ ਨਾਲ ਤੂੰ ਭਾਵੇਂ ਪਰਮੇਸ਼ਵਰ ਦੀ ਸਿਫਤ ਕਰ ਲੈ, ਇਸੇ ਸ਼ਾਹੀ ਦੇ ਨਾਲ ਭਾਵੇਂ ਤੂੰ ਆਪਣੇ ਆਚਰਣ ਤੇ ਗੰਦੇ ਹਰਫ ਲਿਖ ਲੈ। ਸਾਹਿਬ ਕਹਿੰਦੇ ਕਰਨੀ ਕਾਗਜ਼ ਮਨ ਮਸਵਾਣੀ ਬੁਰਾ ਭਲਾ ਦੋ ਲੇਖ ਪਏ, ਜਿਉਂ ਜਿਉਂ ਕਿਰਤ ਚਲਾਏ ਤਿਉਂ ਚਲੀਏ, ਤੌਗਣ ਨਾ ਹੀ ਅੰਤ ਹਰੇ ਕਹਿਣ ਲੱਗੇ ਚਿਤ ਚੇਤਸ ਕੀ ਨਹੀਂ ਬਾਵਰਿਆ ਹਰ ਵਿਸਰਤ ਤੇਰੇ ਗੁਣ ਗਲਿਆ ਕਿਉਂ ਇਹ ਝੱਲੇ ਮਣਿਆ ਤੂੰ ਰੱਬ ਨੂੰ ਚੇਤੇ ਨਹੀਂ ਕਰਦਾ ਉਹਦੇ ਨਾਲੋਂ ਭੁੱਲ ਜਾਣੇ ਤਾਂ ਤੇਰੇ ਅੰਦਰ ਮੈਲ ਆਉਂਦੀ ਏ ਜਦੋਂ ਗੁਰੂ ਪਰਮੇਸ਼ਵਰ ਤੋਂ ਦੂਰ ਹੋਈਏ ਤਾਂ ਹੀ ਅੰਦਰ ਮਲੀਨਤਾ ਤੇ ਸਾਹਿਬ ਨੇ ਅਗਲਾ ਪ੍ਰਮਾਣ ਦਿੱਤਾ ਕਹਿਣ ਲੱਗੇ ਚਿਤ ਚੇਤਸ ਕੀ ਨਹੀਂ ਬਾਵਰਿਆ ਹਰ ਵਿਸਰਤ ਤੇਰੇ ਗੁਣ ਗਲਿਆ ਜਾਲੀ ਰਹਿਣ ਜਾਲ ਦਿਨ ਹੁਆ ਜੇਤੀ ਘੜੀ ਸਾਹੀ ਤੇਤੀ ਕਹਿੰਦੇ ਜਦੋਂ ਤੂੰ ਪਰਮੇਸ਼ਵਰ ਤੋਂ ਦੂਰ ਹੁੰਦਾ ਤੇ ਜਿਹੜਾ ਦਿਨ ਤੂੰ ਪ੍ਰਭੂ ਤੋਂ ਟੁੱਟ ਜਾਏ ਉਹ ਤੇਰੇ ਵਾਸਤੇ ਇੱਕ ਜਾਲ ਬਣ ਜਾਂਦਾ ਜਿਹੜੀ ਰਾਤ ਤੂੰ ਵਿਛੜ ਜਾਏ ਉਹ ਰਾਤ ਤੇਰੇ ਵਾਸਤੇ ਜਾਲ ਬਣ ਜਾਂਦੀ ਏ ਵਿਛੋੜੇ ਦਾ ਸਮਾਂ ਜਿਹੜਾ ਉਹ ਜਾਲ ਬਣ ਕੇ ਤੈਨੂੰ ਆਪਣੀ ਕੈਦ ਵਿੱਚ ਕਰ ਲੈਂਦਾ ਹੈ ਜਾਲੀ ਰਹਿਣ ਜਾਲ ਤੈਨੂੰ ਗੁਵਾ ਜੇਤੀ ਘੜੀ ਸਾਈ ਤੇਤੀ ਰਸ ਰਸ ਚੋਗ ਚੁਗੈ ਕਹਿਣ ਲੱਗੇ ਰੋਜ਼ ਤੂੰ ਦੁਨੀਆਂ ਦੇ ਇਹ ਪਦਾਰਥ ਵਕਾਰਾਂ ਦੇ ਰਸ ਵਿੱਚ ਖਚਤ ਹੋਇਆ ਪਿਆ ਤੈਨੂੰ ਉਹ ਪਿਆਰਾ ਭੁੱਲ ਗਿਆ ਤੇ ਪੁੱਛਿਆ ਦਾਤਾ ਹੁਣ ਜਦੋਂ ਅੰਦਰ ਮੈਲ ਭਰੀ ਜਾਏ ਵਿਛੋੜੇ ਕਰਕੇ ਇਹਨੂੰ ਕਿਵੇਂ ਸਾਫ਼ ਕਰੀਏ ਹਜ਼ੂਰ ਕਹਿੰਦੇ ਨੇ ਨਾਮ ਨਾਲ ਜੁੜ ਪਹਿਲੀ ਗੱਲ ਇੰਨੀ ਸਮਝ ਪੈ ਜਾਏ ਕਿ ਮੇਰੇ ਅੰਦਰ ਮੈਲ ਏ ਬੰਦਾ ਤਾਂ ਛੇਤੀ ਕੀਤਿਆਂ ਮੰਨਣ ਨੂੰ ਤਿਆਰ ਹੀ ਨਹੀਂ ਕਿ ਮੇਰੇ ਅੰਦਰ ਮੈਲ ਏ ਮੈਂ ਅਰਜ਼ ਕੀਤੀ ਜਦੋਂ ਕੱਪੜਾ ਅੱਤ ਦਾ ਮੈਲ ਨਾਲ ਭਰਿਆ ਜਾਏ ਉਦੋਂ ਮੈਲ ਜਿਹੜੀ ਉਹ ਵੀ ਆਪਣਾ ਰੰਗ ਪ੍ਰਗਟ ਕਰ ਦਈਏ ਬੰਦਾ ਮੈਲ ਦੇ ਰੰਗ ਨਾਲ ਸਮਝੌਤਾ ਕਰ ਲੈਂਦਾ ਸਾਹਿਬ ਕਹਿੰਦੇ ਨੇ ਪਹਿਲਾਂ ਇਹ ਮੰਨ ਲੈ ਕਿ ਮੇਰੇ ਅੰਦਰ ਮੈਲ ਏ ਤੇ ਫਿਰ ਮੈਲ ਧੋਣ ਵਾਸਤੇ ਕੁਝ ਤਰੀਕੇ ਨੇ ਜੁਗਤ ਚਾਹੀਦੀ ਏ ਹੁਣ ਕੱਪੜਾ ਮੈਲ ਨਾਲ ਭਰਿਆ ਹੋਵੇ ਆਪਾਂ ਧੁੱਪੇ ਸੁੱਕਣਾ ਪਾ ਦਈਏ ਕਿ ਉਹਦੀ ਮੈਲ ਉੱਡ ਜਾਏਗੀ ਕੱਪੜਾ ਮੈਲ ਨਾਲ ਭਰਿਆ ਹੋਵੇ ਇਕੱਲਾ ਆਪਾਂ ਸਾਬਣ ਮਲੀ ਜਾਈਏ ਇਕੱਲੇ ਸਾਬਣ ਨਾਲ ਵੀ ਧੁੱਪਣਾ ਉਹਦੇ ਵਾਸਤੇ ਪਾਣੀ ਜ਼ਰੂਰੀ ਏ ਸਾਹਿਬ ਕਹਿੰਦੇ ਨੇ ਕਈਆਂ ਨੂੰ ਪਤਾ ਤਾਂ ਲੱਗ ਗਿਆ ਇਹ ਅੰਦਰ ਮੈਲਾ ਪਰ ਜਿੱਦਣ ਧੋਣ ਤੁਰੇ ਉਦਣ ਵਿਚਾਰਿਆ ਤੋਂ ਧੋਣ ਵਾਲੀ ਜੁਗਤ ਕੋਈ ਨਹੀਂ ਸੀ ਸਤਿਗੁਰੂ ਨੇ ਬਾਣੀ ਵਿੱਚ ਇੱਕ ਬਚਨ ਕੀਤਾ ਕਹਿਣ ਲੱਗੇ ਮਨ ਕਾਮਨਾ ਤੀਰਥ ਜਾਏ ਬਸਿਓ ਪਤਾ ਤਾਂ ਲੱਗ ਗਿਆ ਅੰਦਰ ਮੈਲਾ ਫਿਰ ਕਰ ਵੱਤ ਧਰਾਏ ਮਨ ਕੀ ਮੈਲ ਨਾ ਉਤਰੈ ਇਹ ਵਿੱਚ ਜੇ ਲੱਖ ਜਤਨ ਕਰਾਏ ਪਤਾ ਲੱਗ ਗਿਆ ਮੈਲਾ ਪਰ ਉਹ ਜੁਗਤੀ ਕੰਮ ਰਾਤ ਨਾ ਆਈ ਜਿਵੇਂ ਮੈਲ ਧੋਣੀ ਏ ਸਾਹਿਬ ਕਹਿੰਦੇ ਨੇ ਕੋਟ ਮੱਜਨ ਤੀਰਥ ਇਸ਼ਨਾਨਾ ਇਸ ਕਲ ਮੈਂ ਮੈਲ ਭਰੀਜੈ ਪਰ ਇੱਕ ਜੁਗਤੀਆ ਸਾਧ ਸੰਗਤ ਜੋ ਹਰ ਗੁਣ ਗਾਵੈ ਸੋ ਨਿਰਮਲ ਕਰ ਲੀਜੈ ਇਸ ਮੈਲ ਨੂੰ ਧੋਣ ਦੀ ਇੱਕ ਜੁਗਤ ਐਸੀ ਹੈ ਉਹ ਸਤਿਗੁਰੂ ਨੇ ਫਿਰ ਅੱਗੋ ਜੁਗਤ ਦੱਸੀ ਕਹਿੰਦੇ ਨੇ ਪਿਆਰਿਆ ਅੰਦਰ ਇੰਨਾ ਕੁ ਮੈਲਾ ਹੋ ਚੁੱਕਾ ਮੇਰੇ ਸਤਿਗੁਰੂ ਗੁਰੂ ਨਾਨਕ ਸਾਹਿਬ ਕਹਿੰਦੇ ਨੇ ਕਾਇਆ ਆਰਨ ਮਨ ਵਿੱਚ ਲੋਹਾ ਉਹ ਵੀ ਮੈਲ ਦੀ ਗੱਲ ਕੀਤੀ ਪੰਚ ਅਗਨ ਤਿਤ ਲਾਗ ਰਹੀ ਕੋਇਲੇ ਪਾਪ ਪੜੇ ਤਿਸ ਉਪਰ ਮਨ ਜਲਿਆ ਸੰਨੀ ਚਿੰਤ ਭਈ ਮਨ ਸੜ ਚੁੱਕਾ ਸਾਹਿਬ ਕਹਿੰਦੇ ਨੇ ਭਇਆ ਮਨੂਰ ਇੰਨਾ ਕੁ ਨਕੰਮਾ ਹੋ ਚੁੱਕਾ ਇਸ ਮੈਲ ਨੂੰ ਕਿਵੇਂ ਧੋਵਾਂ ਗੁਰਮੁਖ ਪਿਆਰੇ ਭਾਈ ਵੀਰ ਸਿੰਘ ਨੇ ਬੜੇ ਪਿਆਰੇ ਬਚਨ ਕਹੇ ਸਨ ਕਹਿੰਦਾ ਪਿਆਰਿਆ ਇੱਕ ਵਿਛੋੜਾ ਹੀ ਆ ਜਿਹੜਾ ਅੰਦਰ ਮੈਲ ਪੈਦਾ ਕਰਦਾ ਹਾਂ ਜਦੋਂ ਵਿਛੋੜੇ ਵਿੱਚ ਬੈਰਾਗ ਪੈਦਾ ਹੋ ਜਾਏ ਮਿਲਣ ਦੀ ਤਾਂਘ ਪੈਦਾ ਹੋ ਜਾਏ ਉਹ ਬੈਰਾਗ ਅੰਦਰ ਨੂੰ ਧੋਵੇਗਾ ਤੇ ਜਦੋਂ ਹੋਵੇ ਵੀ ਵਿਛੜਿਆ ਤੇ ਅੰਦਰ ਬੈਰਾਗ ਵੀ ਨਾ ਹੋਵੇ ਮਿਲਣੀ ਤਾਂਘ ਵੀ ਨਾ ਹੋਵੇ ਉਹ ਵਿਛੋੜਾ ਅੰਦਰ ਨੂੰ ਅੱਤ ਦਾ ਕਾਲਿਆਂ ਕਰ ਦਿੰਦਾ ਸਤਿਗੁਰੂ ਨੇ ਬਾਣੀ ਵਿੱਚ ਪ੍ਰਮਾਣ ਦਿੱਤੇ ਤੇ ਗੁਰਮੁਖ ਪਿਆਰੇ ਭਾਈ ਵੀਰ ਸਿੰਘ ਨੇ ਤਾਂ ਇਹ ਗੱਲ ਕਹਿ ਦਿੱਤੀ ਕਿ ਮੈਨੇ ਕਾਲੇਪਨ ਦਾ ਕਾਰਨ ਤੇਰਾ ਵਿਛੋੜਾ ਹੈ ਮੈਲ ਦਾ ਕਾਰਨ ਤੂੰ ਵਿਛੜ ਗਿਆ ਭਾਈ ਵੀਰ ਸਿੰਘ ਲਿਖਦੇ ਨੇ ਨਾ ਅੱਗ ਬਲਦੀ ਏ ਤੇ ਉਹਦੇ ਕੋਲੇ ਅੱਤ ਦੇ ਗਰਮ ਨੇ ਲਾਲ ਨੇ ਤੇ ਉਹਨਾਂ ਕੋਲਿਆਂ ਦਾ ਰੰਗ ਇਸ ਤਰ੍ਹਾਂ ਭਾਸਦਾ ਜਿਵੇਂ ਲਾਲ ਸ਼ੁਰੂ ਕਿਤੇ ਗੁਲਾਬ ਦਾ ਫੁੱਲ ਹੋਵੇ ਤੇ ਭਾਈ ਸਾਹਿਬ ਕਹਿੰਦੇ ਨੇ ਉਹਨਾਂ ਕੋਲਿਆਂ ਨੂੰ ਕਿਤੇ ਬਾਹਰ ਕੱਢ ਖਾਂ ਭਖਦਾ ਲਾਲ ਕੋਲਾ ਜਦੋਂ ਤੂੰ ਅੱਗ ਦੀ ਭੱਠੀ ਵਿੱਚੋਂ ਬਾਹਰ ਕੱਢਿਆ ਕੁਝ ਸਮੇਂ ਤੋਂ ਬਾਅਦ ਉਹਦੀ ਲਾਲੀ ਖਤਮ ਹੋ ਗਈ ਉਹਦੇ ਅੰਦਰ ਤੈਨੂੰ ਕਾਲਾਪਣ ਭਾਸਣ ਲੱਗਾ ਕੁਝ ਸਮੇਂ ਤੋਂ ਬਾਅਦ ਜਦੋਂ ਠੰਡਾ ਹੋ ਗਿਆ ਲਾਲੀ ਨਜ਼ਰ ਨਹੀਂ ਆਉਂਦੀ ਅੱਤ ਦਾ ਕਾਲਾ ਤੇ ਭਾਈ ਸਾਹਿਬ ਕਹਿੰਦੇ ਨੇ ਇਹ ਤਾਂ ਪਤਾ ਲੱਗ ਗਿਆ ਕੋਲੇ ਦਾ ਰੰਗ ਕਾਲਾ ਕੋਈ ਉਹਨੂੰ ਪੇਂਟ ਕਰਕੇ ਲਾਲੀ ਦੇਖਣਾ ਚਾਹੁੰਦਾ ਕੋਈ ਉਹਨੂੰ ਸਾਬਣ ਨਾਲ ਧੋ ਕੇ ਲਾਲੀ ਪ੍ਰਗਟ ਕਰਦਾ ਕੋਈ ਕੋਲੇ ਨੂੰ ਦੁੱਧ ਤੇ ਦਹੀਂ ਵਿੱਚ ਪਾ ਕੇ ਲਾਲੀ ਪ੍ਰਗਟ ਕਰਦਾ ਭਾਈ ਸਾਹਿਬ ਕਹਿੰਦੇ ਨੇ ਨਹੀਂ ਉਹ ਦੁਨੀਆਂ ਦੇ ਲੋਕੋ ਜਿਸ ਕੋਲੇ ਨੂੰ ਤੁਸੀਂ ਕਦੀ ਲਾਲ ਰੰਗ ਵਿੱਚ ਸੁਰਖ ਦੇਖਿਆ ਜੇ ਪਰਤ ਕੇ ਲਾਲੀ ਲਿਆਉਣੀ ਹੈ ਨਾ ਇਹਨੂੰ ਸਾਬਣ ਨਾਲ ਨਾ ਧੋਵੋ ਇਹਨੂੰ ਕਿਤੇ ਤੁਸੀਂ ਦੁੱਧ ਦਹੀਂ ਵਿੱਚ ਨਾ ਪਾਓ ਕਰਮ ਕਾਂਡਾਂ ਨਾਲ ਇਹਨੇ ਨਹੀਂ ਧੁਪਣਾ, ਜੇ ਇਹਨੂੰ ਧੋਣਾ ਚਾਹੁੰਦਾ ਪਰਤ ਕੇ ਪਿਆਰੇ ਦੇ ਨਾਮ ਵਿੱਚ ਲੀਨ ਕਰ ਦੇ, ਦੇਖੀ ਇਹੀ ਮਨ ਪਰਤ ਕੇ ਲਾਲ ਸੁਰਖ ਹੋ ਜਾਏਗਾ, ਪਿਆਰੇ ਦਾ ਰੰਗ ਚੜੇਗਾ। ਭਾਈ ਸਾਹਿਬ ਨੇ ਵੀ ਉਸ ਮੈਲ ਦਾ ਜ਼ਿਕਰ ਕੀਤਾ, ਕਹਿਣ ਲੱਗੇ ਸਾਬਣ ਲਾਲਾ ਧੋਤਾ ਕੋਲਾ, ਦੁੱਧ ਦਹੀਂ ਵਿੱਚ ਪਾਇਆ, ਖੁੰਭ ਚਾੜ ਰੰਗਣ ਸੀ ਧਰਿਆ, ਰੰਗ ਨਾ ਉਸ ਵਟਾਇਆ। ਤੇ ਅੱਗੋਂ ਕਹਿੰਦਾ ਵਿਛੜ ਕੇ ਕਾਲਕ ਸੀ ਆਈ, ਬਿਨ ਮਿਲਿਆ ਨੀ ਲੈਂਦੀ ਅੰਗ ਅੱਗ ਦੇ ਲਾ ਕੇ, ਦੇਖੋ ਚੜ੍ਹਦਾ ਰੂਪ ਸਵਾਇਆ ਆਪਣੇ ਅੰਦਰ ਨੂੰ। ਤੂੰ ਪਰਮਾਤਮਾ ਤੇ ਆਤਮਾ ਦਾ ਅਸਲਾ ਇੱਕ ਮੈਂ ਅਰਜ਼ ਕੀਤੀ, ਵਿਛੋੜਾ ਇੱਕ ਐਸਾ ਹੀ ਜਿਹੜਾ ਪਿਆਰਿਆ ਪ੍ਰੀਤਮ ਤੋਂ ਦੌੜ ਤੋੜ ਕੇ ਅੰਦਰ ਕਾਲਕ ਪੈਦਾ ਕਰਦਾ, ਬਾਹਰ ਦੇ ਕਰਮ ਕਾਂਡਾਂ ਨਾਲ ਨਹੀਂ। ਤੂੰ ਨਾਮ ਵੀ ਜੁੜ ਜਾ ਤੇ ਨਾਮ ਤੇਰੇ ਅੰਦਰ ਨੂੰ ਸੁਰਖਰੂ ਕਰੇਗਾ। ਹਜ਼ੂਰ ਨੇ ਬਾਣੀ ਵਿੱਚ ਪ੍ਰਮਾਣ ਦਿੱਤਾ, ਕਹਿੰਦੇ ਨੇ ਮੇਰੀ ਮੈਲ ਗਈ ਪਰ ਕਦੋਂ ਗਈ? ਹਜ਼ੂਰ ਦੇ ਬਚਨ ਨੇ ਗੁਰਪੂਰਾ ਮੇਰੀ ਰਾਖ ਲਈ, ਕਿਵੇਂ ਰੱਖ ਲਈ? ਅੰਮ੍ਰਿਤ ਨਾਮ ਰਿਦਾ ਮੈਂ ਦੀਨੋ, ਜਨਮ ਜਨਮ ਕੀ ਮੈਲ ਗਈ। ਸਾਹਿਬ ਕਹਿੰਦੇ ਨੇ ਮੇਰੇ ਗੁਰੂ ਨੇ ਕੀਤੀ ਕਿਰਪਾ, ਅੰਦਰ ਨੂੰ ਧੋ ਦਿੱਤਾ ਤੇ ਮੈਂ ਪ੍ਰਮਾਣ ਦੇ ਰਿਹਾ ਸਾਂ ਕਿ ਭਇਆ ਮਨੂਰ ਕੰਚਨ ਫਿਰ ਹੋਵੇ, ਜੇ ਗੁਰ ਮਿਲੇ ਤਨੇਹਾ, ਏਕ ਨਾਮ ਅੰਮ੍ਰਿਤ ਉਹ ਦੇਵੇ ਤੋ ਨਾਨਕ ਤ੍ਰਿਸ਼ਟਸ ਦੇਹਾ। ਉਹਨੇ ਅੰਦਰ ਦੀ ਮੈਲ ਨੂੰ ਧੋ ਦਿੱਤਾ, ਆਪਣਾ ਬਣਾ ਲਿਆ। ਤੇ ਜਦੋਂ ਅੰਦਰ ਨੂੰ ਧੋਦਾ ਤੇ ਪਿਆਰਿਓ ਉਹੀ ਮਨੁੱਖ ਜਿਹੜਾ ਅੱਕ ਦਾ ਕੀਮਤੀ ਹੋ ਜਾਂਦਾ। ਸਿਆਣੇ ਗੁਰਮੁਖ ਇੱਕ ਬਚਨ ਕਰਦੇ ਨੇ, ਕਹਿੰਦੇ ਨੇ ਜਦੋਂ ਆਪਾਂ ਕੱਚਾ ਲੋਹਾ ਖਰੀਦਨੇ ਆ ਕਿਸੇ ਫੈਕਟਰੀ ਵਿੱਚ, ਕੋਈ ਪੁਰਜੇ ਬਣਦੇ ਹੋਣ ਕਿਸੇ ਮਸ਼ੀਨ ਦੇ, ਤੇ ਕੱਚਾ ਲੋਹਾ ਜਿਹੜਾ ਨਾ ਉਹਨੂੰ ਖਰੀਦਿਆ ਜਾਏ। ਮੈਂ ਸਿਰਫ ਉਦਾਹਰਨ ਦੇ ਰਿਹਾ, ਮੰਨ ਲਓ ਇੱਕ ਮਣ ਖਰੀਦਣਾ ਤੇ 100 ਰੁਪਈਏ ਦਾ ਇੱਕ ਮਣ ਲੋਹਾ ਆ ਗਿਆ, ਸਿਰਫ ਉਦਾਹਰਨ ਨੇ। ਉਹ ਕੱਚਾ ਹੈ, ਉਹ ਮੈਲ ਨਾਲ ਭਰਿਆ ਹੈ, ਉਸੇ ਨੂੰ ਖਰੀਦ ਕੇ ਇੱਕ 100 ਰੁਪਈਏ ਮਣ ਜਦੋਂ ਉਹਨੂੰ ਢਾਲਿਆ, ਭੱਠੀਆਂ ਅੰਦਰ ਤਪਾਇਆ, ਉਸੇ ਕੱਚੇ ਲੋਹੇ ਨੂੰ ਉਹਨਾਂ ਪਕਾ ਲਿਆ ਤੇ ਉਸੇ ਲੋਹੇ ਦੇ ਟੁਕੜੇ ਕਰਕੇ ਛੋਟੇ ਛੋਟੇ ਪੁਰਜੇ ਬਣਾ ਲਏ ਨੇ। ਉਹ ਪੁਰਜੇ ਜਿਹੜੇ ਇੱਕ ਇੱਕ ਮਸ਼ੀਨ ਵਿੱਚ ਫਿੱਟ ਹੁੰਦੇ ਨੇ, ਇੱਕ ਪਾਸੇ ਕੱਚਾ ਲੋਹਾ ਜਿਹੜਾ ਇੱਕ ਮਣ 100 ਰੁਪਈਏ ਦਾ, ਤੇ ਜਿੱਦਣ ਉਹ ਘੜਿਆ ਗਿਆ ਤੇ ਸ਼ੁੱਧ ਹੋ ਗਿਆ ਉਹਦਾ ਪੁਰਜਾ ਬਣ ਗਿਆ, ਤੇ ਇੱਕ ਸ਼ਟਾਂਤਾ ਪੁਰਜਾ ਜਿਹੜਾ ਉਹ 400-500 ਰੁਪਈਏ ਦਾ ਵਿਕਦਾ ਪਿਆ। ਜੇ ਪੁੱਛਿਆ ਜਾਏ ਲੋਹਾ ਤੇ ਉਹੀ ਜਿਹੜਾ ਕਦੀ ਕੱਚਾ ਖਰੀਦਿਆ ਸੀ, ਉਹੀ ਲੋਹਾ ਜਿਹੜਾ ਕਦੀ ਭੱਠੀਆਂ ਤੇ ਤਪਾਇਆ ਹੈ, ਉਹੀ ਲੋਹਾ ਜਿਹੜਾ ਖਰਾਕ ਤੇ ਚਾੜ ਕੇ ਇਹਦਾ ਛੋਟਾ ਜਿਹਾ ਇੱਕ ਮਸ਼ੀਨ ਦਾ ਪੁਰਜਾ ਬਣਾ ਦਿੱਤਾ। ਤੇ ਅੱਗੋ ਉੱਤਰ ਮਿਲਦਾ, ਸਜਣਾ ਲੋਹਾ ਤੇ ਉਹੀ ਹੈ ਪਰ ਅੰਦਰ ਦੀ ਮੈਲ ਨੂੰ ਧੋ ਕੇ ਇਹਨੂੰ ਕਿਸੇ ਨੇ ਕੱਢ ਦਿੱਤਾ। ਪਿਆਰਿਓ ਜਦੋਂ ਅੰਦਰ ਮੈਲ ਹੈ ਇਹਦੀ ਕੋਈ ਕੀਮਤ ਨਹੀਂ, ਜਦੋਂ ਸਤਿਗੁਰੂ ਦੇ ਚਰਨਾਂ ਵਿੱਚ ਚਲਾ ਗਿਆ, ਗੁਰੂ ਨੇ ਮਿਹਰ ਕੀਤੀ, ਹਜ਼ੂਰ ਕਹਿੰਦੇ ਨੇ ਇਹਨੂੰ ਤਪਾਇਆ ਵੀ ਹੈ। ਬਾਬਾ ਫਰੀਦ ਸਾਹਿਬ ਦਾ ਇੱਕ ਸ਼ਲੋਕ ਹੁੰਦਾ, ਮੈਂ ਅਰਥ ਕਰ ਰਿਹਾ ਇਹ ਮੈਲ ਕਿਵੇਂ ਜਾਏਗੀ ਬਾਣੀ ਦੇ ਆਧਾਰ ਤੇ। ਬਾਬਾ ਫਰੀਦ ਸਾਹਿਬ ਦਾ ਬਚਨ ਹੁੰਦਾ, ਕਹਿੰਦੇ ਨੇ ਫਰੀਦਾ ਰੱਤੀ ਰੱਤ ਨਾ ਨਿਕਲੇ। ਗੱਲ ਆਪਾਂ ਮੈਲ ਦੀ ਕਰਨੇ ਪਏ ਹਾਂ, ਪਰ ਇਸ ਸ਼ਲੋਕ ਨੂੰ ਅਰਥ ਕਰਨ ਤੋਂ ਪਹਿਲਾਂ ਸਾਨੂੰ ਪਿਛੋਕੜ ਜਾਣਾ ਪਏਗਾ। ਕਹਿੰਦੇ ਨੇ ਰੱਤੀ ਰੱਤ ਨਾ ਨਿਕਲੇ ਜੇ ਤਨ ਚੀਰੇ ਕੋਈ, ਕਹਿੰਦੇ ਨੇ ਜੇ ਕੋਈ ਸਰੀਰ ਨੂੰ ਚੀਰੇ। ਤੇ ਫਰੀਦ ਭਗਤੀ ਕਰਨ ਵਾਲੇ ਦੇ ਅੰਦਰੋਂ ਇੱਕ ਰੱਤੀ ਜਿੰਨੀ ਵੀ ਰੱਤ ਨਹੀਂ ਨਿਕਲਦੀ, ਰੱਤੀ ਰੱਤ ਨਾ ਨਿਕਲੇ ਜੇਤਨ ਚੀਰੈ ਕੋਏ। ਫਰੀਦਾ ਜੋਤਨ ਰੱਤੇ ਰੱਬ ਸਿਓ ਤਿਤ ਤਨ ਰੱਤ ਨਾ ਹੋਏ, ਜਿਹੜੇ ਰੱਤੇ ਨੇ ਉਹਨਾਂ ਵਿੱਚੋਂ ਖੂਨ ਨਹੀਂ। ਅੱਗੇ ਹੁੰਦਾ ਮਹਿਲਾ ਤੀਜਾ, ਸਾਹਿਬ ਕਹਿੰਦੇ ਨੇ ਇਹ ਤਨ ਸਭੋ ਰੱਤ ਹੈ, ਰੱਤ ਬਿਨ ਤਨ ਨਾ ਹੋਏ, ਜੋ ਰੱਤੇ ਸਹਿ ਆਪਣੇ ਤਿਤ ਤਨ ਲੋਭ ਰੱਤ ਨਾ ਹੋਏ। ਮਹਾਰਾਜ ਫਿਰ ਜਿਨ੍ਹਾਂ ਦੇ ਅੰਦਰ ਖੂਨ ਵਿੱਚ ਲਾਲਚ ਏ, ਜਿਸ ਖੂਨ ਦੇ ਅੰਦਰ ਦੁਰਮਤ ਏ, ਉਹ ਮੈਲ ਕਿਵੇਂ ਨਿਕਲੇ? ਤੇ ਗੁਰੂ ਅਮਰਦਾਸ ਨੇ ਨਾਲ ਹੀ ਪ੍ਰਮਾਣ ਦੇ ਦਿੱਤਾ, ਕਹਿਣ ਲੱਗੇ ਭੈ ਪੈ ਤਨ ਖੀਣ ਹੋਏ। ਭੈ ਦਾ ਅਰਥ ਏ ਅਦਬ, ਜਿਹਦੇ ਤੇਰੇ ਅੰਦਰ ਗੁਰੂ ਲਈ ਅਦਬ ਭੈ ਪੈਦਾ ਹੋ ਗਿਆ, ਉਦਮ ਤੇਰਾ ਅੰਦਰ ਪਵਿੱਤਰ ਹੋਏਗਾ। ਭੈ ਪੈ ਤਨ ਖੀਣ ਹੋਏ, ਲੋਕ ਰੱਤ ਵਿੱਚੋਂ ਜਾਏ, ਜਿਉਂ ਬੈਸੰਤਰ ਧਾਤ ਸ਼ੁੱਧ ਹੋਏ, ਤੂੰ ਹਰ ਕਾ ਭਾਉ ਦੁਰਮਤ ਮਹਿਲ ਗਵਾਏ। ਕਹਿੰਦੇ ਨੇ ਜਿਵੇਂ ਇੱਕ ਅੱਗ ਪਿਆਰਿਆ ਕੁਠਾਲੀ ਵਿੱਚ ਪਈ ਹੋਈ ਧਾਤ ਨੂੰ ਤਪਾ ਕੇ ਸ਼ੁੱਧ ਕਰ ਦਈਏ, ਜਦੋਂ ਗੁਰੂ ਕੀ ਸੇਵਾ ਤੇ ਨਾਮ ਵੀ ਜੁੜ ਜਾਏਗਾ ਨਾ, ਉਦੋਂ ਤੇਰਾ ਅੰਦਰ ਅੱਤ ਦਾ ਨਿਰਮਲ ਹੋ ਜਾਏਗਾ। ਸਾਧ ਸੰਗਤ ਧੰਨ ਗੁਰੂ ਅਮਰਦਾਸ, ਵੈਸੇ ਉਹਨਾਂ ਦੇ ਵੇਲੇ ਦੀ ਇਹ ਘਟਨਾ, ਕਈ ਗੁਰੂ ਰਾਮਦਾਸ ਜੀ ਨਾਲ ਵੀ ਇਹਨੂੰ ਜੋੜਦੇ। ਕਹਿੰਦੇ ਨੇ ਭਾਈ ਵੀਰ ਸਿੰਘ ਹੋਰਾਂ ਨੇ ਗੁਰੂ ਰਾਮਦਾਸ ਜੀ ਦਾ ਜ਼ਿਕਰ ਕੀਤਾ, ਜਦੋਂ ਗੁਰੂ ਮਹਿਲ ਕਰਦਾ ਉਦੋਂ ਅੰਦਰ ਨੂੰ ਧੋਦੇਗਾ। ਸਤਿਗੁਰੂ ਦੇ ਬਚਨਾਂ ਵਿੱਚ ਇੰਨੀ ਤਾਕਤ ਹੀ, ਮੈਂ ਸ਼ਾਇਦ ਇੱਥੇ ਅਰਜ਼ ਕੀਤੀ ਏ, ਨਾਮ ਦੋ ਕੰਮ ਕਰਦਾ। ਕਈ ਵਾਰੀ ਸੋਚਦੇ ਹਾਂ ਭਾਂਡਾ ਧੋਨੇ ਆ, ਧਰਮ ਦੇ ਤੌਰ ਤੇ ਆਪਾਂ ਭਾਂਡਾ ਧੋਤਾ ਪਾਊਡਰ ਨਾਲ ਧੋਤਾ, ਪਾਊਡਰ ਕੇਵਲ ਧੋ ਸਕਦਾ ਹੈ, ਪਾਊਡਰ ਅੰਦਰ ਇੰਨੀ ਤਾਕਤ ਨਹੀਂ ਕਿ ਉਸ ਭਾਂਡੇ ਨੂੰ ਧੋਣ ਤੋਂ ਬਾਅਦ ਉਸ ਭਾਂਡੇ ਦੇ ਅੰਦਰ ਅੰਮ੍ਰਿਤ ਪੈਦਾ ਕਰਦਾ। ਸਾਬਣ ਭਾਂਡੇ ਨੂੰ ਧੋ ਸਕਦਾ ਹੈ, ਉਹਦੇ ਅੰਦਰ ਤਾਕਤ ਨਹੀਂ ਕਿ ਭਾਂਡੇ ਦੇ ਅੰਦਰ ਕੋਈ ਸਬਜ਼ੀ ਭਾਜੀ ਪੈਦਾ ਕਰਦੇ, ਉਹਦਾ ਕੰਮ ਕੇਵਲ ਧੋਣਾ ਹੈ। ਤੇ ਉਸ ਪਾਊਡਰ ਅੰਦਰ ਇੰਨੀ ਤਾਕਤ ਨਹੀਂ ਕਿ ਧੋਣ ਤੋਂ ਬਾਅਦ ਆਪਣੇ ਵਿੱਚੋਂ ਹੀ ਉਹ ਦੁੱਧ ਪੈਦਾ ਕਰਦੇ। ਪਰ ਮੇਰਾ ਗੁਰੂ ਗ੍ਰੰਥ ਸਾਹਿਬ ਕਹਿੰਦਾ ਪਿਆਰਿਆ ਤੂੰ ਨਾਮ ਨਾਲ ਜੁੜ, ਨਾਮ ਦੋ ਕੰਮ ਕਰਦੇ, ਇੱਕ ਅੰਦਰ ਨੂੰ ਧੋਂਦੇ ਹੀ ਤੇ ਦੂਜਾ ਅੰਦਰ ਭਾਂਡੇ ਵਿੱਚ ਅੰਮ੍ਰਿਤ ਚਕਾ ਦਿੰਦੇ ਹੀ। ਤੂੰ ਬਾਣੀ ਨੂੰ ਸੁਣ, ਦੋ ਕੰਮ ਕਰਦੀ ਹੈ, ਇੱਕ ਮੈਲ ਧੋਂਦੀ ਆ, ਇੱਕ ਅੰਦਰ ਨੂੰ ਨਾਮ ਨਾਲ ਭਰਪੂਰ ਕਰ ਦਿੰਦੀ। ਸਾਹਿਬ ਦਾ ਬਚਨ ਹੈ, ਕਹਿੰਦੇ ਨੇ ਪ੍ਰਭ ਕੈ ਸਿਮਰਨ ਮਨ ਕੀ ਮਲ ਜਾਏ। ਅਗਲਾ ਕੰਮ ਕੀ ਕਰਦਾ, ਅੰਮ੍ਰਿਤ ਨਾਮ ਰਿਧ ਮਹੇ ਸਮਾਏ, ਹੁਣ ਗੁਰਬਾਣੀ ਮੈਲ ਗਵਾਏ, ਸਹਿਜੇ ਹਰ ਨਾਮ ਮਨ ਵਸਾਏ। ਦੋ ਕੰਮ ਕਰ ਦਿੱਤੇ, ਬਾਣੀ ਸੁਣੀ, ਇੱਕ ਤਾਂ ਉਹਨੇ ਮੈਲ ਧੋਤੀ, ਤੇ ਮੈਲ ਕਿਵੇਂ ਧੁੱਪ ਦਈਏ। ਮੈਂ ਥੋੜਾ ਜਿਹਾ ਫਿਰ ਪਿਛਾਂ ਨੂੰ ਤੁਰਾਂ, ਸਤਿਗੁਰੂ ਦੀ ਬਾਣੀ ਵਿੱਚੋਂ ਆਪਾਂ ਪੜ੍ਹਨੇ ਆ ਮੈਲ ਧੁੱਪੇ ਕਿਵੇਂ। ਹਜ਼ੂਰ ਦਾ ਇੱਕ ਬਚਨ ਆਉਂਦਾ ਹੈ, ਕਹਿੰਦੇ ਨੇ ਸੱਜਣਾ ਇਸ ਅੰਦਰ ਵੀ ਮੈਲ ਜਾਂਦੀ, ਕਿਉਂਕਿ ਪ੍ਰਦੂਸ਼ਣ ਬੜਾ ਹੈ ਨਾ। ਹੁਣ ਇਹ ਪ੍ਰਦੂਸ਼ਣ ਨਹੀਂ ਕਿ ਗੱਡੀਆਂ ਚੱਲਦੀਆਂ ਨੇ ਇਹਨਾਂ ਦਾ ਧੂੰਵੇਂ, ਜਾਂ ਆਪਾਂ ਤੁਰਨੇ ਆ ਕਿਤੇ ਫੈਕਟਰੀਆਂ ਦਾ ਧੂੰਵੇਂ। ਕਦੀ ਦੇਖੋ, ਖਾਸ ਕਰਕੇ ਇਹਨਾਂ ਮੁਲਕਾਂ ਵਿੱਚ ਵੀ ਆਮ ਤੌਰ ਤੇ ਤੁਸੀਂ ਜਦੋਂ ਸੁਰਤੀ ਬਿਰਤੀ ਵਾਲੇ ਕਿਤੇ ਜਾਓਗੇ ਨਾ, ਤੇ ਜਿਸ ਥਾਂ ਤੇ ਤੁਸੀਂ ਬਹੋਗੇ ਭਜਨ ਬੰਦਗੀ ਕਰਨ ਵਾਲਾ ਹੋਵੇ, ਚੇਤੇ ਰੱਖਣਾ ਚਿੱਟਾ ਕੱਪੜਾ ਹੋਵੇ ਤੇ ਤਾਂ ਹੀ ਮੈਲ ਦਾ ਪਤਾ ਲੱਗਦਾ, ਜਿਹੜਾ ਹੈ ਹੀ ਮੈਲਾ ਉਹਦੇ ਉੱਤੇ ਮੈਲ ਦਾ ਪਤਾ ਕੀ ਲੱਗਣਾ। ਅੰਦਰ ਹੋਵੇ ਪਵਿੱਤਰ, ਅੰਦਰ ਹੋਵੇ ਅਭਿਆਸੀ। ਤੁਸੀਂ ਕਿਸੇ ਦੇ ਘਰ ਦੇ ਪ੍ਰਸ਼ਾਦ ਪਾਣੀ ਨੂੰ ਛੱਕ ਕੇ ਦੇਖਿਓ, ਕੇਵਲ ਇੱਥੇ ਨਹੀਂ ਇੱਥੋਂ ਤੱਕ ਕਿ ਕਿਸੇ ਦੇ ਆਸਣ ਤੇ ਬੈਠ ਕੇ ਦੇਖਿਓ, ਇੱਕ ਰਾਤ ਸੌਣ ਨਾਲ ਭਾਸ ਜਾਏਗਾ ਇਹਦੇ ਆਸਣ ਉੱਤੇ ਮੇਰੇ ਅੰਦਰ ਨੂੰ ਟਿਕਾ ਮਿਲਿਆ ਕਿ ਨਹੀਂ ਮਿਲਿਆ, ਕਿਉਂਕਿ ਉੱਥੇ ਕੰਨ ਨੇ। ਜਦੋਂ ਆਪਾਂ ਬਾਹਰ ਨਿਕਲਦੇ ਹਾਂ, ਇੰਨਾ ਕੁ ਪ੍ਰਦੂਸ਼ਣ ਹੈ, ਸਾਡਾ ਅੰਦਰ ਟਿਕੇ ਕਿਵੇਂ। ਮੈਲ ਦੇ ਕਈ ਰਸਤੇ ਨੇ। ਹਜ਼ੂਰ ਨੇ ਬਾਣੀ ਵਿੱਚ ਕਿਹਾ, ਕਹਿਣ ਲੱਗੇ ਆ ਨੇਤਰ ਵੀ ਅੰਦਰ ਮੈਲ ਪਹੁੰਚਾਉਂਦੇ ਨੇ, ਆ ਕੰਨਾਂ ਨੇ ਵੀ ਤੇਰੇ ਅੰਦਰ ਮੈਲ ਪਹੁੰਚਾਈ, ਆ ਜਿਹੜੀ ਤੂੰ ਰਸਨਾ ਕਹਿੰਦਾ ਇਹਨੇ ਵੀ ਤੇਰੇ ਅੰਦਰ ਮੈਲ ਪਹੁੰਚਾਈ। ਜੇ ਅੰਦਰ ਨੂੰ ਧੋਣਾ ਚਾਹੁੰਦਾ ਤੇ ਗੁਰਮੁਖਾ ਇੱਕ ਗੱਲ ਧਿਆਨ ਵਿੱਚ ਰੱਖ ਲੈ, ਅੰਦਰ ਤਾਂ ਧੁੱਪ ਦੀ ਜਿੱਦਣ ਮਿਥਿਆ ਨਾ ਹੀ ਰਸਨਾ ਪਰਸ, ਮਨ ਮੈਂ ਪ੍ਰੀਤ ਨਿਰੰਜਨ ਦਰਸ਼, ਪਰ ਤੇਰੇ ਆ ਰੂਪ ਨਾ ਪੇਖੈ ਨੇਤਰ, ਸਾਧ ਕੀ ਟਹਿਲ ਸੰਤ ਸੰਗ ਵੇਤ, ਕਰਨ ਨਾ ਸੁਣੈ ਕਾਹੂ ਕੀ ਨਿੰਦਾ, ਸਭ ਤੇ ਜਾਣੈ ਆਪਸ ਕੋ ਮੰਦਾ, ਗੁਰ ਪ੍ਰਸਾਦ ਵਿਖਿਆ ਪਰ ਹਰੈ, ਮਨ ਕੀ ਬਾਸਨਾ ਮਨ ਤੇ ਕਰੈ। ਕਿਉਂ ਅੰਦਰ ਮੈਲ ਜਾਂਦੀ ਏ? ਸਾਹਿਬ ਕਹਿੰਦੇ ਨੇ ਜਦੋਂ ਤੂੰ ਆਪਣੀ ਰਸਨਾ ਨਾਲ ਝੂਠ ਬੋਲਿਆ ਉਦੋਂ ਤੇਰੇ ਅੰਦਰ ਮਤ ਵਿੱਚ ਮੈਲ ਚਲੀ ਗਈ। ਕਹਿਣ ਲੱਗੇ ਇੱਕ ਕੰਮ ਕਰ, ਜੇ ਬਚਾਉਣਾ ਚਾਹੁੰਦੇ ਤੇ ਮਿਥਿਆ ਨਾ ਹੀ ਰਸਨਾ ਪਰਸ਼, ਮਨ ਮੈਂ ਪ੍ਰੀਤ ਨਿਰੰਜਨ ਦਰਸ਼, ਜਦੋਂ ਤੇਰੇ ਅੰਦਰ ਕਿਤੇ ਟਿਕਿਆ ਹੋਵੇ ਤੇ ਅੰਦਰ ਅਰਜ ਕਰ ਮੇਰੇ ਦਾਤਿਆ, ਤੇਰੇ ਦਰਸ਼ਨਾਂ ਦੀ ਪ੍ਰੀਤ ਪੈਦਾ ਹੋ ਜਾਏ। ਮਨ ਮੈਂ ਪ੍ਰੀਤ ਨਿਰੰਜਨ ਦਰਸ਼, ਪਰ ਤੇਰਿਆ ਰੂਪ ਨਾ ਪੇਖੈ ਨੇਤਰ, ਜੇ ਬਚਾਉਣਾ ਚਾਹੁੰਦੇ ਤੇ ਪਰਾਏ ਰੂਪ ਤੋਂ ਨੇਤਰਾਂ ਨੂੰ ਬਚਾ, ਤੇਰੇ ਗੁਰੂ ਨੇ ਤੇਰੇ ਅੰਦਰ ਨੂੰ ਇੱਕ ਜੁਗਤ ਦਿੱਤੀ ਏ। ਪਿਆਰਿਓ, ਗੁਰੂ ਦੇ ਸਿਧਾਂਤ ਨੂੰ ਮੰਨ ਕੇ ਅੰਦਰ ਨੂੰ ਟਿਕਾ ਮਿਲੇਗਾ। ਜੇ ਮਲੀਨਤਾ ਤੋਂ ਬਚਣਾ ਚਾਹੁੰਦਾ, ਪਰ ਤੇਰਿਆ ਰੂਪ ਨਾ ਪੇਖੈ ਨੇਤਰ, ਸਾਧ ਕੀ ਟਹਿਲ ਸੰਤ ਸੰਗ ਹੇਤ, ਕਹਿਣ ਲੱਗੇ ਕਰਨ ਨਾ ਸੁਣੈ ਕਾਹੂ ਕੀ ਨਿੰਦਾ, ਸਭ ਤੇ ਜਾਣੈ ਆਪਸ ਕੋ ਮੰਦਾ। ਜੇ ਤੈਨੂੰ ਕੋਈ ਕਹਿੰਦਾ ਤੂੰ ਮਾੜਾ ਤੇ ਕਹਿ ਦੇ ਵਾਕਈ ਮੈਂ ਮਾੜਾ ਵਾਂ, ਵੱਡਾ ਕਹਿ ਕੇ ਕੀ ਹੋ ਜਾਏਗਾ, ਇੱਕ ਹਉਮੈ ਦੀ ਪਰਤੀ ਤੇਰੇ ਉੱਤੇ ਆਉਣੀ ਹੈ ਨਾ। ਸਭ ਤੇ ਜਾਣੈ ਆਪਸ ਕੋ ਮੰਦਾ, ਗੁਰ ਪ੍ਰਸਾਦ ਵਿਖਿਆ ਪਰ ਹਰੈ, ਮਨ ਕੀ ਬਾਸਨਾ ਮਨ ਤੇ ਕਰੈ, ਇੰਦਰੀ ਜਿੱਤ ਪੰਚ ਦੋਖ ਤੇ ਰਹਿਤ, ਨਾਨਕ ਕੋਟ ਮਦੇ ਕੋ ਐਸਾ ਅਪਰਸ। ਅਪਰਸ ਦੋ ਅੱਖਰ ਨੇ, ਇੱਕ ਪਰਸ ਇੱਕ ਅਪਰਸ। ਪਰਸ ਦਾ ਹੁੰਦਾ ਅਰਥ ਛੂਣਾ, ਅਪਰਸ ਦਾ ਅਰਥ ਹੈ ਜਿਹਦੇ ਕਿਰਦੇ ਤੇ ਮੈਲ ਦਾ ਇੱਕ ਕਣ ਵੀ ਨਾ ਛੂਏ। ਕਹਿਣ ਲੱਗੇ ਜੇ ਅਪਰਸ ਬਣਨਾ ਹੀ ਨਾ ਕਿ ਮੇਰੇ ਅੰਦਰ ਮੈਲ ਨਾ ਲੱਗੇ, ਇਸ ਬਚਨ ਨੂੰ ਕਮਾਂ ਮੈਂ ਜਿਹੜੀ ਅਰਜ਼ ਕਰ ਰਿਹਾ ਸਾਂ। ਧੰਨ ਗੁਰੂ ਰਾਮਦਾਸ ਗੋਇੰਦਵਾਲ ਦੀ ਧਰਤੀ ਤੇ ਵੀ ਕਿਰਪਾ ਕਰਦੇ ਰਹੇ ਨੇ। ਗੁਰੂ ਅਮਰਦਾਸ ਜੀ ਨੇ ਨਗਰ ਵਸਾਇਆ ਤੇ ਹਜ਼ੂਰ ਦਾ ਇੱਕ ਬੜਾ ਪਿਆਰਾ ਸਿੱਖ ਹੋਇਆ, ਤੇ ਜਿਹਦੇ ਤੋਂ ਇੱਕ ਸੰਪਰਦਾ ਵੀ ਚੱਲੀ, ਇਹਨਾਂ ਪ੍ਰੇਮ ਵਿੱਚ ਭਿੱਜਿਆ ਸੀ, ਇਹ ਬਜ਼ੁਰਗ ਸੀ, ਬੜੇ ਇਹਨੇ ਕਰਮ ਕਾਂਡ ਕੀਤੇ, ਕਦੀ ਤੀਰਥ ਆ ਕੇ ਗਿਆ, ਕਦੀ ਇਹਨੇ ਹੋਰ ਕਈ ਤਰ੍ਹਾਂ ਦੇ ਬਾਹਰ ਦੇ ਕਰਮ ਕਾਂਡ ਕੀਤੇ, ਪਰ ਅੰਦਰ ਟਿਕੇ ਨਾ, ਦਿਨ ਰਾਤ ਭਟਕੇ ਤੇ ਗੁਰੂ ਕੀ ਸੇਵਾ ਵਿੱਚ ਲੱਗ ਗਿਆ। ਪਿਆਰਿਓ, ਹੱਥੀ ਸੇਵਾ ਜਿਹੜੀ ਹੈ ਨਾ, ਇਹ ਹੀ ਅੰਦਰ ਨੂੰ ਧੋਂਦੀ ਦੇ ਬਹੁਤ ਜ਼ਿਆਦਾ। ਕਈ ਵਾਰੀ ਕਈ ਸੱਜਣ ਸਾਡੇ ਕਹਿ ਦਿੰਦੇ ਨੇ ਨਾ, ਲੋਕ ਕੀ ਲੋੜ ਹੈ ਸੇਵਾ ਦੀ। ਨਹੀਂ ਪਿਆਰਿਓ, ਸੇਵਾ ਇੱਕ ਇਹੋ ਜਿਹਾ ਸਾਧਨ ਹੈ ਜਿਹੜਾ ਨਾਮ ਟਿਕਾਣ ਵਾਸਤੇ ਭਾਂਡੇ ਨੂੰ ਧੋਂਦਾ ਹੈ। ਹਜ਼ੂਰ ਨੇ ਬਾਣੀ ਵਿੱਚ ਬਚਨ ਕੀਤਾ, ਕਹਿੰਦੇ ਨੇ ਪਿਆਰਿਆ ਕਿ ਭਾਂਡਾ ਅੱਛਾ ਸੋਏ ਜੋ ਤਿਸ ਭਾਵ ਸੀ। ਕਹਿੰਦੇ ਨੇ ਉਹ ਭਾਂਡੇ ਦਾ ਅਰਥ ਹੈ ਮਨ, ਸਰੀਰ ਉਹ ਚੰਗਾ ਜਿਹੜਾ ਗੁਰੂ ਨੂੰ ਭਾਜੈ। ਭਾਂਡਾ ਅੱਛਾ ਸੋਏ ਜੋ ਤਿਸ ਭਾਵ ਸੀ, ਭਾਂਡਾ ਆਤਮਲੀਨ ਧੋਤਾ ਅੱਛਾ ਨਾ ਹੋਏ ਸੀ, ਗੁਰੂ ਦੁਆਰਾ ਹੋਏ ਸੋਝੀ ਪਾਏ ਸੀ, ਏਕ ਦੁਆਰਾ ਧੋਏ ਅੱਛਾ ਹੋਏ ਸੀ, ਮੈਲੇ ਅੱਛੇ ਕਾ ਵਿਚਾਰ ਆਪ ਵਰਤਾਏ ਸੀ। ਕਹਿੰਦੇ ਤੈਨੂੰ ਗੁਰੂ ਦੱਸੇਗਾ ਅੰਦਰ ਧੁਪਣਾ ਕਿਵੇਂ ਵੇ, ਕਦੀ ਸੇਵਾ ਕਰਕੇ ਦੇਖ, ਤੇਰੇ ਅੰਦਰ ਦੀ ਮੈਲ ਨੂੰ ਧੋਏਗਾ। ਉਸ ਬਜ਼ੁਰਗ ਨੇ ਦਿਨ ਰਾਤ ਸੇਵਾ ਵਿੱਚ ਲੱਗੇ ਰਹਿਣਾ, ਕਦੀ ਬਹਿਣਾ ਇਕਾਂਤ ਵਿੱਚ, ਬਾਣੀ ਦਾ ਸ਼ਬਦ ਦਾ ਅਭਿਆਸ ਕਰਨਾ। ਪਿਆਰਿਓ, ਜਦੋਂ ਆਪਾਂ ਸੇਵਾ ਕਰਨੇ ਆ, ਉਦੋਂ ਵੀ ਸ਼ਬਦ ਦਾ ਅਭਿਆਸ ਕਰਦੇ ਰਹੀਏ, ਸੇਵਾ ਕਰੀਏ, ਨਾਲ ਸਿਮਰਨ ਹੋਵੇ। ਗੁਰਮੁਖ ਪਿਆਰੇ ਇੱਕ ਗੱਲ ਕਹਿੰਦੇ ਹੁੰਦੇ ਸਨ, ਕਹਿੰਦੇ ਨੇ ਪਹਿਲਵਾਨ ਜਦੋਂ ਖੁਰਾਕ ਆਉਂਦਾ ਹੈ ਨਾ, ਤੇ ਇਕੱਲੀ ਖੁਰਾਕ ਖਾਣ ਦੇ ਨਾਲ ਬੰਦਾ ਕਈ ਵਾਰੀ ਬਚਦਾ ਨਹੀਂ ਜੇ। ਭਾਈ ਮਨੀ ਸਿੰਘ ਹੋਰਾਂ ਨੇ ਇੱਕ ਬਚਨ ਕੀਤਾ, ਕਿਸੇ ਨੇ ਕਿਹਾ ਮੈਂ ਸਿਮਰਨ ਬੜਾ ਕਰਨਾ ਜੀ। ਭਾਈ ਸਾਹਿਬ ਨੇ ਕਿਹਾ ਇਕੱਲਾ ਘਿਓ ਖਾਣ ਦੇ ਨਾਲ ਕਈ ਵਾਰੀ ਸਰੀਰ ਰੋਗੀ ਹੋ ਜਾਂਦਾ ਹੀ, ਨਹੀਂ ਪਚਦਾ। ਕਹਿੰਦੇ ਨੇ ਘਿਓ ਦੇ ਵਿੱਚ ਮਿਲਾ ਕੇ ਮਿਸ਼ਰੀ ਤੇ ਕਾਲੀਆਂ ਮਿਰਚਾਂ ਕਦੀ ਖਾਈ ਤੇ ਉਹੀ ਘਿਓ ਜਿਹੜਾ ਖੁਰਾਕ ਬਣ ਕੇ ਸਰੀਰ ਨੂੰ ਤਾਕਤ ਦਿੰਦਾ। ਤੇ ਕਹਿਣ ਲੱਗੇ ਕੰਮ ਹੋਰ ਹੀ, ਜਦੋਂ ਸਰੀਰ ਨੂੰ ਤਾਕਤ ਮਿਲੇ ਤੇ ਉਸ ਸਰੀਰ ਵਾਸਤੇ ਵਰਜਿਸ਼ ਬਹੁਤ ਜ਼ਰੂਰੀ ਹੈ। ਆਪਾਂ ਕਹਿੰਦੇ ਕਿ ਪ੍ਰਸ਼ਾਦਾ ਪਾਣੀ ਛਕਣ ਤੋਂ ਬਾਅਦ ਘੁੰਮੀਏ ਜਾਂ ਕੋਈ ਖੁਰਾਕ ਖਾਈਏ, ਕਹਿੰਦੇ ਸਵੇਰੇ ਸ਼ਾਮ ਸੈਰ ਕਰੀਏ, ਤੇ ਜੇ ਨਾ ਕੀਤੀ ਜਾਏ ਕਹੀਏ ਇਕੱਲੀ ਖੁਰਾਕ ਖਾਂਦੇ, ਕੀ ਲੋੜ ਹੈ ਸੈਰ ਦੀ। ਅੱਗੋਂ ਉੱਤਰ ਮਿਲੇਗਾ ਸੱਜਣਾ ਕਿ ਖੁਰਾਕ ਸਰੀਰ ਨੂੰ ਤਾਕਤ ਦੇਗੀ, ਪਰ ਜੇ ਤੂੰ ਖਾ ਕੇ ਵਰਜਿਸ਼ ਕੁਝ ਕਰੇਗਾ ਤੇ ਜੇ ਤੂੰ ਸਰੀਰ ਨਾਲ ਕੁਝ ਵਰਜਿਸ਼ ਨਹੀਂ ਕਰਦਾ ਤੇ ਖੁਰਾਕ ਵੀ ਰੋਗ ਨੂੰ ਜਨਮ ਦੇਗੀ। ਇਕੱਲਾ ਸਿਮਰਨ ਜਿਹੜਾ ਇਹ ਖੁਰਾਕ ਹੀ, ਤੇ ਜਦੋਂ ਸੇਵਾ ਕਰੇਗਾ ਇਹ ਵਰਜਿਸ਼, ਤੇ ਉਹ ਸਿਮਰਨ ਨੂੰ ਪਚਾਏਗੀ, ਉਹ ਤੇਰੇ ਅੰਦਰ ਨੂੰ ਟਿਕਾ ਦੇਗੀ। ਸਾਹਿਬ ਦਾ ਉਹ ਸਿੱਖ, ਉਹਨੇ ਸਿਮਰਨ ਵੀ ਕਰਨਾ, ਅਭਿਆਸ ਵਿੱਚ ਵੀ ਟਿਕਣਾ ਤੇ ਗੁਰੂ ਕੀ ਸੇਵਾ ਕਰਨੀ। ਤੇ ਮਨ ਨੇ ਇੱਕ ਭਾਵਨਾ ਬਣਾ ਲਈ ਕਿ ਮਨਾ ਤੂੰ ਨਾਮ ਵਿੱਚ ਰੰਗਿਆ ਜਾ, ਤੈਨੂੰ ਲੋੜ ਨਹੀਂ ਕਹਿਣ ਦੀ ਕਿ ਦਾਤਾ ਮੇਰੇ ਤੇ ਮਿਹਰ ਕਰ। ਤੈਨੂੰ ਤਾਂ ਗੁਰੂ ਕਹਿੰਦਾ ਭਾਂਡਾ ਧੋ, ਜਿੱਦਣ ਭਾਂਡਾ ਧੁੱਪ ਗਿਆ ਤੇ ਉਹਨੇ ਆਪਣੇ ਆਪ ਕਿਰਪਾ ਟਿਕਾ ਦੇਣੀ। ਤੂੰ ਇਹ ਮਤ ਕਹਿ ਮੈਨੂੰ ਇੰਨੇ ਦਿਨ ਹੋ ਗਏ ਕਰਦਿਆਂ, ਲੇਖੇ ਵਿੱਚ ਕਦੀ ਨਾ ਪਿਆ ਜੇ। ਮੈਂ ਇੱਕ ਦਿਨ ਇੱਥੇ ਅਰਜ ਵੀ ਕੀਤੀ ਸੀ, ਉਹ ਕਾਹਦਾ ਪਿਆਰਾ ਜਿਹੜਾ ਲੇਖੇ ਵਿੱਚ ਪੈ ਜਾਏ। ਬੁੱਲੇ ਦੇ ਜੀਵਨ ਦੀ ਇੱਕ ਛੋਟੀ ਜਿਹੀ ਘਟਨਾ, ਮੈਂ ਫਿਰ ਇਸੇ ਵਿਸ਼ੇ ਤੇ ਪਰਤ ਕੇ ਆਉਂਦਾ, ਲੇਖੇ ਵਿੱਚ ਨਾ ਪਈਏ। ਬੁੱਲਾ ਕਿਤੇ ਦੁੱਧ ਲੈਣ ਗਿਆ ਤੇ ਗਵਾਲਾ ਦੁੱਧ ਪਾਉਂਦਾ ਪਿਆ ਸੀ, ਲੋਕਾਂ ਨੇ ਪੈਸੇ ਦੇਣੇ, ਉਹਨੇ ਮਾਪ ਮਾਪ ਕੇ ਦੁੱਧ ਪਾਈ ਜਾਣਾ। ਅਚਨਚੇਤ ਇੱਕ ਮਨੁੱਖ ਆਇਆ, ਸਾਰੇ ਕਤਾਰ ਵਿੱਚ ਖਲੋਤੇ ਨੇ। ਇੱਕ ਆਇਆ, ਉਹਨੇ ਕਤਾਰ ਵਿੱਚ ਨਹੀਂ ਖੜਾ ਹੋਇਆ, ਸਿੱਧਾ ਆ ਕੇ ਮਿਲਿਆ ਉਹ ਗਵਾਲੇ ਨੂੰ, ਦੁੱਧ ਵੇਚਣ ਵਾਲੇ ਨੂੰ। ਉਹਨੇ ਦੁੱਧ ਭਰ ਕੇ ਭਾਂਡਾ ਉਹਨੂੰ ਦੇ ਦਿੱਤਾ ਤੇ ਉੱਠ ਕੇ ਉਹਨੂੰ ਗੁਲਵੱਕੜੀ ਵਿੱਚ ਲੈ ਲਿਆ, ਪੈਸੇ ਵੀ ਨਾ ਲੈ। ਤੇ ਬੁੱਲੇ ਦੇ ਮਨ ਵਿੱਚ ਹੈਰਾਨੀ ਹੋਈ, ਇਹ ਕੀ ਕਿ ਬੰਦਾ ਆਇਆ ਵੀ ਬਾਅਦ ਵਿੱਚ, ਕਤਾਰ ਵਿੱਚ ਵੀ ਨਹੀਂ ਖੜਾ ਹੋਇਆ, ਪੈਸੇ ਵੀ ਨਹੀਂ ਦਿੱਤੇ ਤੇ ਡੱਬਾ ਭਰ ਕੇ ਉਹਨੇ ਆਓ ਭਾਂਡੇ ਵਿੱਚੋਂ ਦੁੱਧ ਦਾ ਇਹਨੂੰ ਦੇ ਦਿੱਤਾ, ਕਾਰਨ ਕੀ? ਉਹ ਜਦੋਂ ਗਿਆ ਤੇ ਬੁੱਲਾ ਨੇੜੇ ਪਹੁੰਚਿਆ, ਕਹਿੰਦਾ ਉਹ ਪੁੱਛਦਾ ਦੁੱਧ ਕਿੰਨਾ? ਕਹਿੰਦਾ ਦੁੱਧ ਬਾਅਦ ਵਿੱਚ, ਪਹਿਲਾਂ ਮੇਰੇ ਸਵਾਲ ਦਾ ਉੱਤਰ ਦੇ। ਕਹਿੰਦਾ ਕੀ? ਆਖਦਾ ਸੀ ਕਿੰਨੀ ਦੇਰ ਦੇ ਕਤਾਰ ਵਿੱਚ ਖਲੋਤੇ ਆ, ਵਾਰੀ ਵਾਰੀ ਜਿੰਨੇ ਕੋ ਪੈਸੇ ਦਿੰਦਾ ਤੂੰ ਦੁੱਧ ਮਾਪ ਕੇ ਪਾਉਣਾ ਪਏ। ਤੇ ਇੱਕ ਸੱਜਣ ਬਾਅਦ ਵਿੱਚ ਆਇਆ, ਕਤਾਰ ਵਿੱਚ ਨਹੀਂ ਖਲੋਤਾ, ਸਿੱਧਾ ਪਹੁੰਚਿਆ, ਨਾ ਤੂੰ ਉਹਦੇ ਤੋਂ ਪੈਸੇ ਲਏ ਤੇ ਬਗੈਰ ਜੋਖਣ ਤੋਂ ਤੂੰ ਦੁੱਧ ਦਾ ਭਾਂਡਾ ਭਰ ਕੇ ਦੇ ਦਿੱਤਾ, ਇਹ ਕਿਉਂ? ਉਹਦੇ ਨਾਲ ਕੋਈ ਹਿਸਾਬ ਕਿਤਾਬ ਨਹੀਂ? ਦੁੱਧ ਵੇਚਣ ਵਾਲੇ ਨੇ ਇੱਕ ਗੱਲ ਕੀ, ਕਹਿੰਦਾ ਜਿਹਦੇ ਨਾਲ ਯਾਰੀ ਮਿੱਤਰਤਾ ਪੈ ਜਾਏ ਉਹਦੇ ਨਾਲ ਕਦੀ ਲੇਖੇ ਨਹੀਂ ਕਰੀਦੇ। ਕਹਿੰਦਾ ਉਹਦੇ ਵਾਸਤੇ ਕੋਈ ਕਾਨੂੰਨ ਨਹੀਂ, ਜਿਹਦੇ ਨਾਲ ਮਿੱਤਰਤਾ ਉਹਦੇ ਵਾਸਤੇ ਜੀ ਆਇਆ, ਉਹਦੇ ਲਈ ਕਤਾਰ ਕੀ? ਤੇ ਬੁੱਲੇ ਨੇ ਡੋਲੂ ਪਰਾਂ ਰੱਖ ਦਿੱਤਾ, ਕਹਿੰਦਾ ਛੱਡ ਬੁੱਲਿਆ, ਇੱਕ ਗਵਾਲੇ ਨਾਲ ਮਿੱਤਰਤਾ ਪੈ ਜਾਏ ਤੇ ਉਹ ਲੇਖੇ ਨਹੀਂ ਕਰਦਾ, ਤੇ ਰੱਬ ਨਾਲ ਤੂੰ ਮਿੱਤਰਤਾ ਪਾ ਤੇ ਜੇ ਉਹ ਯਾਰ ਬਣ ਜਾਏ ਤੇ ਸੱਜਣਾ ਤੇਰਾ ਵੀ ਲੇਖਾ ਕਿਤੇ ਨਹੀਂ ਕਰਨਾ। ਉਹਦੇ ਨਾਲ ਸਾਂਝ ਬਣਾ, ਉਹਦੇ ਨਾਲ ਟਿਕ। ਜਦੋਂ ਕਿਸੇ ਦੀ ਭਾਵਨਾ ਬਣ ਜਾਏ, ਅੰਦਰ ਪਵਿੱਤਰ ਹੋ ਜਾਏ, ਗੁਰੂ ਮਿਹਰ ਕਰੇਗਾ। ਸਾਡੇ ਸ਼ਬਦ ਹੁੰਦੇ ਨੇ, ਅਸੀਂ ਕਹਿੰਦੇ ਹਾਂ ਗੁਰੂ ਘਰ ਦੇਰ ਹੋ ਸਕਦੀ ਏ, ਅੰਧੇਰ ਨਹੀਂ। ਇਹ ਸ਼ਬਦਾਵਲੀ ਗੁਰਮਤ ਦੀ ਨਹੀਂ। ਗੁਰੂ ਕੋਲ ਨਾ ਦੇਰ ਏ ਨਾ ਅੰਧੇਰ ਏ, ਬਸ ਚੇਤੇ ਰੱਖੀ ਦੇਰ ਵੀ ਤੇਰੇ ਵੱਲੋਂ ਵੇ ਤੇ ਅੰਧੇਰ ਵੀ ਤੇਰੇ ਵੱਲੋਂ। ਜੇ ਗੁਰੂ ਵੱਲੋਂ ਦੇਰ ਹੋਵੇ ਤੇ ਭਾਈ ਗੁਰਦਾਸ ਐਵੇਂ ਕਹਿ ਗਿਆ ਕਿ ਚਰਨ ਸ਼ਰਨ ਗੁਰ ਏਕ ਪੈਂਡਾ ਜਾਏ ਚੱਲ, ਸਤਿਗੁਰ ਕੋਟ ਪੈਂਡਾ ਆਗੇ ਹੋਏ ਲੇਤ ਹੈ। ਏਕ ਬਾਰ ਸਤਿਗੁਰ ਮੰਤਰ ਸਿਮਰਨ ਮਾਤਰ, ਸਿਮਰਨ ਤਾਂ ਹੈ ਬਾਰਨ ਬਾਰ ਗੁਰ ਹੇਤ ਹੈ। ਭਾਵਨੀ ਭਗਤ ਭਾਏ ਕੌਡੀ ਅਗਰ ਭਾਗ ਰੱਖੇ, ਤਾਂ ਹੈ ਗੁਰ ਸਰਬ ਨਿਦਾਨ ਦਾਨ ਦੇਤ ਹੈ। ਕਈ ਸ਼ਬਦ ਐਸੇ ਨੇ ਜਿਹੜੇ ਬਾਣੀ ਅਨੁਸਾਰ ਆਪਾਂ ਵਰਤ ਲੈਂਦੇ ਹਾਂ ਪਰ ਉਹ ਢੁਕਦੇ ਨਹੀਂ। ਗੁਰੂ ਕੋਲ ਕੋਈ ਦੇਰ ਨਹੀਂ, ਗੁਰੂ ਕੋਲ ਕੋਈ ਹਨੇਰ ਨਹੀਂ। ਪਿਆਰਿਓ, ਦੇਰੀ ਤੇ ਹਨੇਰੀ ਸਾਡੇ ਵੱਲੋਂ ਨੇ। ਅੱਜ ਤੂੰ ਭਾਂਡਾ ਸਾਫ਼ ਕਰ ਤੇ ਗੁਰੂ ਕਹਿੰਦਾ ਭਾਂਡਾ ਧੋਏ ਬੈਠ ਧੂਪ ਦੇਵੋ, ਤੋ ਦੁੱਧ ਐ ਕੋ ਜਾਵੋ, ਦੁੱਧ ਕਰਮ ਫੁਨ ਸੁਰਤ ਸਮਾਇਣ ਹੋਏ ਨਿਰਾਸ ਜਮਾਵੋ। ਤੂੰ ਅੱਜ ਇਹਦਾ ਬਣ ਜਾ। ਗੁਰੂ ਤਾਂ ਕਹਿੰਦਾ ਕਿ ਆਪ ਸਵਾਰੇ ਮੈਂ ਮਿਲਿਆ ਸੁਖ ਹੋਏ ਫਰੀਦਾ, ਜੇ ਤੂੰ ਮੇਰਾ ਹੋਏ ਰਹੇ ਸਭ ਜਗ ਤੇਰਾ ਹੋਏ। ਤੂੰ ਅੱਜ ਮਿਲਤਾ ਸਹੀ। ਗੁਰੂ ਉਸੇ ਵਕਤ ਝੋਲੀ ਵਿੱਚ ਦਾਤ ਪਾਉਣ ਨੂੰ ਤਿਆਰ ਏ। ਮੈਂ ਅਰਥ ਕਰ ਰਿਹਾ, ਸੱਜਣ ਸੇਵਾ ਕਰਦਾ, ਬਜ਼ੁਰਗ ਹੋ ਗਿਆ, ਉਹਦੇ ਕੇਸ ਕਾਲਿਆਂ ਤੋਂ ਸਫੇਦ ਹੋ ਗਏ। ਅੱਜ ਉਹ ਲੰਗਰ ਦੀ ਸੇਵਾ ਵਿੱਚ ਬੈਠਾ ਹੈ ਤੇ ਗੁਰੂ ਰਾਮਦਾਸ ਜੀ ਬਿਆਸ ਦੇ ਕਿਨਾਰਿਓਂ ਤੁਰੇ ਨੇ ਤੇ ਉਹ ਧਰਤੀ। ਪੂਰਨ ਸਿੰਘ ਤਾਂ ਕਹਿੰਦਾ ਸੀ ਕਿ ਜਦੋਂ ਬਾਬਾ ਪੰਜਾਬ ਦੇ ਦਰਿਆਵਾਂ ਕੋਲ ਬਹਿਨਾ ਵਾ, ਲੋਕਾਂ ਨੂੰ ਪਾਣੀ ਦੀਆਂ ਛੱਲਾਂ ਦੀ ਆਵਾਜ਼ ਆਉਂਦੀ ਏ। ਮੈਨੂੰ ਲੱਗਦਾ ਨਹੀਂ ਇਹ ਉਹੀ ਪਾਣੀ ਆ ਜਿੱਥੇ ਕਰਤਾਰਪੁਰ ਦਰਿਆਵਾਂ ਨੇ ਜਪ ਸੁਣਿਆ। ਅੱਜ ਤੱਕ ਇਹ ਪਾਣੀ ਤੇਰੇ ਜਪ ਨੂੰ ਗਾਉਂਦੇ ਪਏ, ਤੇਰੀ ਬਾਣੀ ਨੂੰ ਗਾਉਂਦੇ ਪਏ ਨੇ। ਉਹਦਾ ਹਿਰਦਾ ਜਿਉਂ ਕਿਸੇ ਦਾ ਹਿਰਦਾ ਵਿਸ਼ਾਲ ਹੋਵੇਗਾ, ਤਿਉਂ ਉਹਦੀ ਸੋਚ ਹੱਦਾਂ ਨੂੰ ਤੋੜ ਕੇ ਬ੍ਰਹਿਮੰਡੀ ਹੋ ਜਾਏਗੀ। ਜਿੰਨਾ ਹਿਰਦਾ ਸੰਕੀਰਨ ਹੋਵੇਗਾ, ਉਹਨਾਂ ਅੰਦਰ ਜਿਹੜਾ ਘੁੱਟਿਆ ਰਹੇਗਾ ਤੇ ਖਿੱਝ ਵਿੱਚ ਰਹੇਗਾ। ਮੈਂ ਅਰਥ ਕਰ ਰਿਹਾ, ਉਹ ਸਿੱਖ ਟਿਕਿਆ, ਸਾਰਾ ਦਿਨ ਸੇਵਾ ਕਰਨੀ, ਜਦੋਂ ਸਮਾਂ ਮਿਲਦਾ ਬਾਣੀ ਪੜ੍ਹਦਾ ਨਾਮ ਜਪਦਾ। ਅੱਜ ਗੁਰੂ ਰਾਮਦਾਸ ਮੇਰ ਦੇ ਘਰ ਵਿੱਚ ਆਏ ਤੇ ਅਚਨਚੇਤ ਲੰਗਰ ਵਿੱਚ ਚਲੇ ਗਏ। ਬਜ਼ੁਰਗ ਬੰਦਾ ਸਾਰੇ ਸੇਵਾਦਾਰ ਉੱਠ ਕੇ ਮੱਥੇ ਟੇਕਣ ਲੱਗ ਪਏ। ਜਿਹੜਾ ਕਰਛੇ ਮਾਰਦਾ ਪਏ ਦੇਗ ਵਿੱਚ, ਉਹਨੇ ਵੀ ਮੱਥਾ ਟੇਕਿਆ। ਜਿਹੜਾ ਗੁਰੂ ਕਾ ਸਿੱਖ ਉੱਥੇ ਭਾਂਡੇ ਮਾਂਜਦਾ, ਉਹਨੇ ਵੀ ਮੱਥਾ ਟੇਕਿਆ। ਤੇ ਜਦੋਂ ਉਸ ਬਜ਼ੁਰਗ ਕੋਲ ਆਏ, ਉਹ ਆਟਾ ਪਿਆ ਗੁੰਦਾ ਸੀ। ਸੋਚਿਆ ਮਣਾ, ਗੁਰੂ ਕੇ ਲੰਗਰ ਦਾ ਅਦਬ ਕਰ। ਅਸੀਂ ਅੱਜ ਲੰਗਰ ਦੇ ਅਦਬ ਦੀ ਗੱਲ ਤਾਂ ਦੂਰ ਹੀ ਚਲੀ ਗਈ। ਗੁਰੂ ਕਾ ਲੰਗਰ ਜਦੋਂ ਤਿਆਰ ਕੀਤਾ ਜਾਂਦਾ ਸੀ, ਬਾਬਾ ਕਰਤਾਰ ਸਿੰਘ ਹੋਰਾਂ ਨੇ ਇੱਕ ਗੱਲ ਲਿਖੀ ਮਰਿਆਦਾ ਵਿੱਚ। ਉਹ ਕਹਿੰਦੇ ਨੇ, ਦੇਗ ਤਿਆਰ ਕਰੇ, ਲੰਗਰ ਤਿਆਰ ਕਰੇ, ਇੰਨੀ ਕੁ ਸੁਚਮਤਾ ਰੱਖੀ, ਮੈਂ ਆਪਣੇ ਸਤਿਗੁਰੂ ਜੀ ਲਈ ਭੋਜਨ ਲੈ ਕੇ ਚੱਲਿਆ। ਜਦੋਂ ਆਪਾਂ ਰੋਜ਼ ਅਰਦਾਸ ਕਰਨੇ ਆ, ਮਹਾਰਾਜ ਇਹਨੂੰ ਪ੍ਰਵਾਨ ਕਰੀ। ਭਾਵਨਾ ਦੀ ਗੱਲ ਏ ਨਾ, ਜੇ ਕਰਮ ਕਾਂਡ ਬਣਾਵਾਂਗੇ ਫਿਰ ਨੀ, ਜੇ ਭਾਵਨਾ ਹੋਵੇਗੀ ਤੇ ਅੰਦਰ ਟਿਕੇਗਾ ਤੇ ਮੰਨੇਗਾ। ਮਨ ਵਿੱਚ ਆਇਆ ਮਣਾ, ਜੇ ਤੂੰ ਹੱਥ ਰੱਖ ਕੇ ਜ਼ਮੀਨ ਤੇ ਮੱਥਾ ਟੇਕੇਗਾ, ਹੱਥ ਮਿੱਟੀ ਨਾਲ ਭਰੇ ਜਾਣਗੇ, ਤੇ ਜੇ ਤੂੰ ਮੱਥਾ ਨਹੀਂ ਟੇਕੇਗਾ ਤੇ ਗੁਰੂ ਕੀ ਬਿੱਦ ਵੀ ਹੋਣੀ। ਉਹਦਾ ਨਾਮ ਸੀ ਭਾਈ ਹਿੰਦਾਲ। ਉਹਨੇ ਆਪਣੇ ਦੋਨੋਂ ਹੱਥ ਪਿੱਛੇ ਕਰ ਲਏ, ਹੱਥ ਵੀ ਨਾ ਭਰੇ ਜਾਣ ਤੇ ਮੇਰਾ ਮੱਥਾ ਵੀ ਟੇਕ ਜਾਏ। ਹੱਥ ਥੱਲੇ ਪਿੱਛੇ ਨੂੰ ਕਰਕੇ ਜਦੋਂ ਸਹਿਬ ਦੇ ਚਰਨਾਂ ਵਿੱਚ ਮੱਥਾ ਟੇਕਿਆ, ਹੱਥ ਪਿੱਛੇ ਕਰਕੇ ਮੱਥਾ ਟੇਕ ਤਾਂ ਲਿਆ ਬਜ਼ੁਰਗ ਨੇ, ਤੇ ਜਦੋਂ ਚਰਨਾਂ ਵਿੱਚ ਡਿੱਗ ਪਿਆ ਫਿਰ ਮੱਥਾ ਚੁੱਕਿਆ ਨਾ ਜਾਏ, ਕਿਉਂਕਿ ਮੱਥਾ ਚੁੱਕਣ ਲਈ ਹੱਥਾਂ ਦਾ ਆਸਰਾ ਚਾਹੀਦਾ, ਗੋਡਿਆਂ ਤੇ ਹੱਥ ਰੱਖਣ ਪੈਣਗੇ ਬਜ਼ੁਰਗ ਨੂੰ। ਮੱਥਾ ਟੇਕ ਲਿਆ, ਹੱਥ ਚੁੱਕਿਆ ਨਹੀਂ ਜਾਂਦਾ। ਤੇ ਕਹਿੰਦੇ ਨੇ, ਮੇਰੇ ਗੁਰੂ ਰਾਮਦਾਸ ਹੱਸ ਪਏ, ਕਹਿਣ ਲੱਗੇ ਬਸ ਇਹੀ ਤਾਂ ਇੱਕ ਨੁਕਤਾ ਗੁਰੂ ਤੋਂ ਕੁਝ ਲੈਣ ਦਾ। ਕਹਿੰਦਾ, ਜਿੰਨੀ ਦੇਰ ਤੱਕ ਅਸੀਂ ਆਸਰਾ ਲੈ ਕੇ ਝੁਕਾਂਗੇ, ਉਦੋਂ ਗੁੰਜਾਇਸ਼ ਹੋਵੇਗੀ ਟੇਕ ਲੈ ਕੇ ਉੱਠ ਵੀ ਪਾਵਾਂਗੇ, ਤੇ ਜਿੱਦਣ ਆਸਰਾ ਛੱਡ ਕੇ ਡਿੱਗ ਪਾਂਗੇ ਉਦਣ ਫਿਰ ਗੁਰੂ ਹੀ ਚੁੱਕੇਗਾ, ਉਦੋਂ ਆਸਰੇ ਦੀ ਟੇਕ ਖਤਮ ਹੋ ਜਾਏਗੀ। ਰਮਜ਼ ਛੋਟੀ ਜੀ ਗੱਲ, ਬਿਲਕੁਲ ਸਾਕੀ ਛੋਟੀ ਹੈ, ਪਰ ਰਮਜ਼ ਬੜੀ ਵੱਡੀ ਹੈ। ਹੱਥਾਂ ਦਾ ਆਸਰਾ ਲੈ ਕੇ ਡਿੱਗੇਗਾ ਤੇ ਆਸਰਾ ਲੈ ਕੇ ਉੱਠ ਵੀ ਪਏਗਾ, ਤੇ ਜਦੋਂ ਆਸਰਾ ਛੱਡ ਕੇ ਡਿੱਗ ਹੀ ਪਿਆ ਤੇ ਫਿਰ ਟੇਕ ਗੁਰੂ ਦਿੰਦਾ ਹੁੰਦਾ। ਕਹਿੰਦੇ ਨੇ, ਝੁਕਿਆ ਸਾਹਿਬ ਨੇ ਇਹਦੇ ਹੱਥ ਆਪਣੇ ਤਰ ਕਮਲਾਂ ਨਾਲ ਇਹਦੇ ਮਸਤਕ ਨੂੰ ਚੁੱਕਿਆ ਤੇ ਹੰਦਾਲ ਦੇ ਨੇਤਰ ਭਿੱਜੇ ਪਏ ਸਨ। ਸਤਿਗੁਰੂ ਨੇ ਮੋਢੇ ਤੇ ਪਰਨਾ ਸੀ, ਕਹਿਣ ਲੱਗੇ, ਲੈ ਹੰਦਾਲ ਆ ਸਿਰ ਤੇ ਬੰਨਦੇ। ਜਦੋਂ ਆਪਣੇ ਸਿਰ ਤੇ ਪਰਨਾ ਬੰਨਿਆ, ਅੰਦਰ ਇੰਨਾ ਕੁ ਪਵਿੱਤਰ ਹੋ ਗਿਆ, ਸਤਿਗੁਰੂ ਨੇ ਕਈ ਜਨਮਾਂ ਦੀ ਮੈਲ ਇੱਕ ਛਿੰਨ ਵਿੱਚ ਧੋ ਕੇ ਰੱਖ ਦਿੱਤੀ। ਸਾਹਿਬ ਕਹਿੰਦੇ ਨੇ ਜਦੋਂ ਪ੍ਰੀਤਮ ਦੇ ਰੰਗ ਵਿੱਚ ਰੰਗਿਆ ਜਾਏਗਾ ਉਦੋਂ ਤੇਰਾ ਅੰਦਰ ਧੁੱਪੇਗਾ। ਅੱਜ ਹਜ਼ੂਰ ਨੇ ਇਹ ਹੀ ਬਚਨ ਕੀਤਾ, ਕਹਿਣ ਲੱਗੇ ਗੁਰਮੁਖਾਂ ਆ ਜੇ ਅੰਦਰ ਮੈਲਾ ਹੀ ਭਰੀਐ, ਹੱਥ ਪੈਰ ਤਨ ਦੇ, ਭਰੀਐ ਦਾ ਅਖਰੀ ਅਰਥ ਲਿਬੜ ਜਾਏ, ਹੱਥ ਅਰਥ ਸਪਸ਼ਟ ਨੇ, ਪੈਰ ਤੇ ਅਗਲਾ ਸ਼ਬਦ ਤਨ ਦੇ, ਇੱਥੇ ਦੱਦੇ ਦਾ ਦੇਹ ਦਾ ਹਾਹਾ ਮੁਕਤਾ। ਬਾਣੀ ਵਿੱਚ ਅਕਸਰ ਜਿੱਥੇ ਦੇਹ ਦਾ ਹਾਹਾ ਮੁਕਤਾ ਆਵੇ ਉਹਦਾ ਅਰਥ ਸਰੀਰ ਹੁੰਦਾ ਹੈ, ਪਰ ਸੋਚਾਂਗੇ ਇੱਥੇ ਵੀ ਇਹ ਸ਼ਬਦ ਦੋ ਕਿਉਂ ਵਰਤ ਲਿਆ, ਹੱਥ ਪੈਰੇ ਤੇ ਗੱਲ ਵੱਖ ਹੋ ਗਿਆ ਕਿਉਂਕਿ ਹੱਥ ਉੱਤੇ ਨੇ ਪੈਰ ਥੱਲੇ ਨੇ, ਨਾਲ ਸ਼ਬਦ ਵਰਤਿਆ ਤਨ ਦੇ, ਤਨ ਦਾ ਅਰਥ ਵੀ ਸਰੀਰ ਹੈ ਤੇ ਦੇਹ ਦਾ ਅਰਥ ਵੀ ਸਰੀਰ ਹੈ, ਦੋ ਕਿਉਂ ਇਕੱਠੇ ਵਰਤ ਲਏ। ਪਰ ਇਹਦਾ ਅਰਥ ਕੀਤਾ ਗੁਰਮੁਖ ਪਿਆਰੇ ਨੇ, ਕਹਿੰਦੇ ਨੇ ਭਰੀਐ ਹੱਥ ਪੈਰ ਤਨ ਦੇ, ਹੱਥ ਪੈਰ ਤੇ ਤਨ ਦਾ ਅਰਥ ਕੀਤਾ ਹੱਥਾਂ ਪੈਰਾਂ ਤੋਂ ਇਲਾਵਾ ਸਰੀਰ ਦੇ ਹੋਰ ਵੀ ਅੰਗ ਨੇ, ਆਪਾਂ ਤੱਕਨੇ ਆ ਨੇਤਰ ਨੇ, ਹੋਰ ਅੰਗ ਨੇ, ਤਨ ਦਾ ਅਰਥ ਕੀਤਾ ਇਹਨਾਂ ਤੋਂ ਇਲਾਵਾ ਹੋਰ ਵੀ ਅੰਗ, ਤੇ ਦੇਹ ਦਾ ਅਰਥ ਹੈ ਜੇ ਸਾਰੀ ਦੇਹ ਭਰੀ ਜਾਏ, ਭਰੀਐ ਹੱਥ ਪੈਰ ਤਨ ਦੇਹ। ਅੱਗੇ ਸਾਹਿਬ ਕਹਿੰਦੇ ਨੇ ਪਾਣੀ ਧੋਤਾ ਤੱਤੇ ਨੂੰ ਦੁਲਾਵਾਂ ਨੇ, ਲਾਂ ਨਹੀਂ, ਪਾਣੀ ਧੋਤੇ ਨਹੀਂ, ਪਾਣੀ ਧੋਤਾ, ਪਾਣੀ ਨਾਲ ਧੋਣ ਕਰਕੇ ਜਾਂ ਪਾਣੀ ਵਿੱਚ ਧੋਣ ਨਾਲ। ਕਹਿਣ ਲੱਗੇ ਉਤਰਸ ਖੇ, ਉਤਰਸ ਖੇ ਪਾਠ ਵੱਖ ਵੱਖ ਵੀ ਕਈ ਗੁਰਮੁਖਾਂ ਨੇ ਕੀਤਾ ਪਰ ਪਾਠ ਇਕੱਠਾ ਹੀ ਉਤਰਸ ਖੇ। ਸਾਹਿਬ ਕਹਿੰਦੇ ਨੇ ਜਦੋਂ ਹੱਥ ਪੈਰ ਤਨ ਸਾਰੇ ਅੰਗ ਭਰੇ ਜਾਣ ਤੇ ਤੇਰੇ ਕੋਲ ਇੱਕ ਜੁਗਤੀ ਹੈ, ਤੂੰ ਭੱਜ ਕੇ ਨਿਰਮਲ ਪਾਣੀ ਕੋਲ ਜਾਂਦਾ, ਮੈਲੇ ਕੋਲ ਨਹੀਂ, ਨਿਰਮਲ ਪਾਣੀ ਕੋਲ ਜਾ ਕੇ ਆਪਣੇ ਤਨ ਨੂੰ ਆਪਣੇ ਹੱਥ ਪੈਰਾਂ ਨੂੰ ਧੋਣਾ, ਉਹਦੇ ਧੋਣ ਨਾਲ ਪਾਣੀ ਧੋਤਾ, ਪਾਣੀ ਵਿੱਚ ਧੋਣ ਨਾਲ। ਇਹਦਾ ਅਰਥ ਇਹ ਨਹੀਂ ਬਣਨਾ ਪਾਣੀ ਧੋਤਾ ਪਾਣੀ ਦੇ ਧੋਣ ਨਾਲ, ਉਸ ਅੰਗ ਨੂੰ ਪਾਣੀ ਵਿੱਚ ਧੋਣ ਨਾਲ ਉਤਰ ਸਿੱਖੇ ਤੇਰੀ ਉਹ ਮਲੀਨਤਾ ਜਿਹੜੀ ਮੈਲ ਉਤਰ ਜਾਏਗੀ। ਅੱਗੇ ਕਹਿੰਦੇ ਨੇ ਫਿਰ ਮੂਤ ਪਲੀਤੀ ਕੱਪੜ ਹੋਏ, ਅਰਥ ਸਪਸ਼ਟ ਨੇ ਮਲ ਮੂਤਰ, ਪਲੀਤ ਦਾ ਅਰਥ ਹੈ ਗੰਦਾ ਹੋ ਜਾਣਾ, ਖਰਾਬ ਹੋ ਜਾਣਾ। ਮੂਤ ਪਲੀਤੀ ਕੱਪੜ ਹੋਏ, ਜਦੋਂ ਤਨ ਦੇ ਬਸਤਰ ਕਿਤੇ ਗੰਦਗੀ ਦੇ ਨਾਲ ਪਲੀਤ ਹੋ ਜਾਣ, ਮੈਲੇ ਹੋ ਜਾਣ, ਤੇ ਸਾਹਿਬ ਕਹਿੰਦੇ ਨੇ ਫਿਰ ਸਜਣਾ ਦੇ ਸਾਬੂਣ, ਇੱਥੇ ਪਾਠ ਅਸੀਂ ਕਰਨੇ ਆ ਦੇ ਸਾਬੁਣ, ਇੱਥੇ ਰੱਖਣਾ ਬੱਬੇ ਨੂੰ ਇੱਕ ਔਂਕੜ ਨੀ ਦਲੌਂਕੜ ਲੱਗੀ ਏ, ਦੁਲੈਂਕੜੇ ਲੱਗੇ ਨੇ, ਭਾਵੇਂ ਅਰਥ ਬਣ ਜਾਣਗੇ ਪਰ ਉਚਾਰਨ ਕਰਨਾ ਪਏਗਾ। ਦੇ ਸਾਬੂਣ ਲਈਆ ਉਹ ਧੋਏ, ਹਜ਼ੂਰ ਕਹਿੰਦੇ ਨੇ ਪਿਆਰਿਆ ਦੇ ਸਾਬੂਣ ਦਰ ਤੇ ਸਾਬੁਣ ਲਾ ਕੇ, ਹਜ਼ੂਰ ਕਹਿੰਦੇ ਨੇ ਜਦੋਂ ਕੱਪੜਾ ਮਲ ਮੂਤਰ ਨਾਲ ਭਰਿਆ ਜਾਏ, ਕੱਪੜੇ ਦੀਆਂ ਤੰਦਾਂ ਵਿੱਚ ਗੰਦਗੀ ਚਲੀ ਜਾਏ, ਇਕੱਲੇ ਪਾਣੀ ਨਾਲ ਗੱਲ ਨੀ ਬੰਨੀ, ਹੁਣ ਥੋੜਾ ਜਿਹਾ ਤਰੱਦਦ ਹੋਰ ਕਰਨਾ ਪੈਣਾ, ਉਹ ਤਰੱਦਦ ਇਵੇਂ ਪਾਣੀ ਦੇ ਨਾਲ ਸਾਬਣ ਵੀ ਚਾਹੀਦਾ। ਭਰੀਐ ਹੱਥ ਪੈਰ ਦੰਦੇ, ਪਾਣੀ ਧੋਤਾ ਉਤਰ ਸਿੱਖੇ, ਮੂਤ ਪਲੀਤੀ ਕੱਪੜ ਹੋਏ, ਦੇ ਸਾਬੂਣ ਲਈਐ ਉਹ ਪ੍ਰਣਾਮ ਏ। ਉਹ ਕੀ ਚੀਜ਼ ਮੂਤ ਪਲੀਤੀ ਕੱਪੜ ਹੋਏ? ਕਹਿਣ ਲੱਗੇ ਲਈਐ ਉਹ ਧੋਏ, ਉਹ ਕੱਪੜੇ ਜਿਹੜੇ ਨੇ ਧੁੱਪ ਜਾਣਗੇ ਜਦੋਂ ਪਾਣੀ ਦੇ ਨਾਲ ਤੂੰ ਸਾਬਣ ਦੀ ਵਰਤੋਂ ਕਰੇਗਾ। ਸਤਿਗੁਰੂ ਇਹ ਪ੍ਰਮਾਣ ਕਿਉਂ ਦਿੱਤੇ, ਇਹਨਾਂ ਦਾ ਸੰਬੰਧ ਕੀ? ਸਾਹਿਬ ਕਹਿਣ ਲੱਗੇ ਅੱਗੇ ਤੈਨੂੰ ਦੱਸਣਾ ਚਾਹੁੰਦਾ, ਭਰੀਐ ਮਤ ਪਾਪਾਂ ਕਹਿ ਸੰਗ, ਜਦੋਂ ਤੇਰੀ ਮਤ ਪਾਪਾਂ ਨਾਲ ਭਰੀ ਗਈ, ਅੰਦਰ ਲਿਬੜ ਗਿਆ, ਬਾਹਰ ਦੇ ਕੱਪੜੇ ਸਾਬਣ ਨਾਲ, ਬਾਹਰ ਦੇ ਅੰਗ ਪਾਣੀ ਨਾਲ ਧੁੱਪ ਜਾਂਦੇ ਨੀ, ਪਰ ਜਿਨ੍ਹਾਂ ਦੇ ਅੰਦਰ ਮੈਲ ਨਾਲ ਭਰੇ ਜਾਣ ਉੱਥੇ ਬਾਹਰ ਦਾ ਸਾਬਣ ਤੇ ਪਾਣੀ ਕਦੀ ਕੰਮ ਨਹੀਂ ਕਰਦਾ। ਭਰੀਐ ਮਤ ਪਾਪਾਂ ਕਹਿ ਸੰਗ, ਸਾਹਿਬ ਜੀ ਫਿਰ ਉਹ ਕਿਵੇਂ ਧੁੱਪੇ? ਕਹਿਣ ਲੱਗੇ ਉਹ ਧੁੱਪੈ ਨਾਵੇਂ ਕਹਿ ਰੰਗ, ਨਾਵੇਂ ਦਰ ਤੇ ਨਾਮ, ਕਹਿ ਦਰ ਤੇ ਨਾਲ, ਇੱਥੇ ਰੰਗ ਦਰ ਤੇ ਰੰਗਣਾ ਨਹੀਂ, ਇੱਥੇ ਰੰਗ ਦਰ ਤੇ ਪ੍ਰੇਮ। ਜਦੋਂ ਮਤ ਪਾਪਾਂ ਨਾਲ ਭਰੀ ਜਾਏ ਤੇ ਸਾਹਿਬ ਕਹਿੰਦੇ ਨੇ ਉਦੋਂ ਇੱਕ ਤਰੀਕਾ ਹੈ, ਤੂੰ ਨਾਮ ਦੇ ਪ੍ਰੇਮ ਵਿੱਚ ਪਿੱਜ ਜਾ, ਜਦੋਂ ਤੂੰ ਨਾਮ ਨੂੰ ਪ੍ਰੇਮ ਕਰੇਗਾ ਤੇਰਾ ਅੰਦਰ ਜ਼ਰੂਰ ਧੁੱਪੇਗਾ, ਅੰਦਰ ਪਵਿੱਤਰ ਹੋਵੇਗਾ। ਸਾਹਿਬ ਨੇ ਬਾਣੀ ਵਿੱਚ ਪ੍ਰਮਾਣ ਦਿੱਤੇ ਨੇ, ਕਹਿੰਦੇ ਨੇ ਗੁਰ ਦਰਿਆਓ ਸਦਾ ਜਲ ਨਿਰਮਲ, ਮਿਲਿਆ ਦੁਰਮਤ ਮੈਲ ਹਰੈ। ਗੁਰੂ ਅੰਗਦ ਸਾਹਿਬ ਬਾਰੇ ਤਾਂ ਭੱਟ ਕਹਿੰਦੇ ਨੇ, ਅਮੈ ਦ੍ਰਿਸ਼ਟ ਸ਼ੁਭ ਕਰੈ ਹਰੈ ਅਗ ਪਾਪ ਸਕਲ ਮਲ। ਗੁਰੂ ਅੰਗਦ ਸਾਹਿਬ ਤੇਰੀ ਦ੍ਰਿਸ਼ਟੀ ਇਹੋ ਜਿਹੀ ਹੈ ਕਿ ਤੂੰ ਅੰਦਰ ਦੀ ਪਾਪਾਂ ਦੀ ਮੈਲ ਕਿਵੇਂ ਧੋਣਾ, ਅਮੈ ਦ੍ਰਿਸ਼ਟ ਸ਼ੁਭ ਕਰੈ, ਉਹ ਧੋਪੈ ਨਾਵੈ ਕਹਿ ਰੰਗ, ਅਮੈ ਦ੍ਰਿਸ਼ਟ ਦਰ ਤੇ ਅੰਮ੍ਰਿਤ ਭਰੀ ਦ੍ਰਿਸ਼ਟੀ, ਸ਼ੁਭ ਕਰੇ ਉਹ ਧੋ ਦਿੰਦੀ ਉਹ ਧੋਪੈ ਅਮੈ ਦ੍ਰਿਸ਼ਟ ਸ਼ੁਭ ਕਰੇ ਹਰੈ ਅਗ ਪਾਪ ਸਕਲ ਮਲ ਕਾਮ ਕ੍ਰੋਧ ਅਰ ਲੋਭ ਮੋਹ ਵਸ ਕਰੈ ਸਦਾ ਸਬੈ ਬਲ ਸਦਾ ਸੁਖ ਮਨ ਵਸੈ ਦੁਖ ਸੰਸਾਰੈ ਖੋਵੈ ਗੁਰ ਨਵਨਿਤ ਦਰਿਆਓ ਜਨਮ ਹਮ ਕਾਲਕ ਤੁਮੈ ਸਾਹਿਬ ਕਹਿੰਦੇ ਨੇ ਚੇਤੇ ਰੱਖੀ ਜਨਮ ਜਨਮ ਕੇ ਦੁਖ ਨਿਵਾਰੈ ਇੱਕ ਮੈਲ ਵੀ ਤਾਂ ਦੁੱਖ ਹੈ ਨਾ ਸੁਕਾ ਮਨ ਸਾਧਾਰੈ ਇਹ ਮੈਲ ਧੁੱਬ ਸਕਦੀ ਏ ਜਦੋਂ ਤੂੰ ਗੁਰੂ ਕੇ ਬਚਨਾਂ ਨੂੰ ਮਨ ਕੇ ਨਾਮ ਨੂੰ ਪ੍ਰੇਮ ਕਰੇਗਾ ਭਰੀਐ ਮਤ ਪਾਪਾਂ ਕੈ ਸੰਗ ਉਹ ਧੋਪੈ ਨਾਵੈ ਕੈ ਰੰਗ ਅੱਗੇ ਹਜ਼ੂਰ ਕਹਿੰਦੇ ਨੇ ਪੁੰਨੀ ਪਾਪੀ ਆਖਣ ਨਾਹੀਂ ਆ ਕਈ ਵਾਰੀ ਤੂੰ ਕਹਿ ਦੇਣਾ ਨਾ ਅੱਗੇ ਕਿੰਨੇ ਪੁੱਛਣਾ ਸਾਹਿਬ ਕਹਿੰਦੇ ਨੇ ਪਾਪ ਤੇ ਪੁੰਨ ਕੇਵਲ ਕਹਿਣ ਮਾਤਰ ਨਹੀਂ ਆਖਣ ਨਾਹੀ ਦਰ ਤੇ ਕੇਵਲ ਜ਼ਬਾਨੀ ਕਲਾਮੀ ਕਹਿਣ ਨਾਲ ਨਹੀਂ ਇਹ ਚੀਜ਼ ਹੈ ਵੇ ਪੁੰਨੀ ਪਾਪੀ ਆਖਣ ਨਾਹੀਂ ਕਰ ਕਰ ਕਰਨਾ ਜੋ ਤੂੰ ਕਰਮ ਕਰਨਾ ਪਿਆ ਕਰ ਕਰ ਕਰਨਾ ਲਿਖ ਲੈ ਜਾਓ ਜੋ ਕੁਝ ਤੂੰ ਕਰਨਾ ਪਿਆ ਉਹ ਲਿਖਿਆ ਜਾਣਾ ਤੇ ਪਿਆਰਿਆ ਜੋ ਕੁਝ ਅੰਦਰ ਉਕਰਿਆ ਗਿਆ ਉਹ ਅਗਲੇ ਜਨਮ ਵਿੱਚ ਵੀ ਤੇਰੇ ਨਾਲ ਜਾਣਾ ਬੰਦੇ ਦਾ ਸਫ਼ਰ ਅੰਦਰ ਦਾ ਅੱਜ ਦਾ ਨਹੀਂ ਜੇ ਆਪਾਂ ਵੀ ਗੁਰੂ ਕੋਲ ਬਹਿੰਦੇ ਹਾਂ ਤੁਸੀਂ ਸੰਗਤ ਵਿੱਚ ਆਉਂਦੇ ਹੋ ਜਿਹੜਾ ਵੀ ਨਾਮ ਜਪਦਾ ਮਤ ਸਮਝੇ ਮੇਰੇ ਇਸ ਜਨਮ ਦੀ ਕਮਾਈ ਏ ਪਤਾ ਨੀ ਕਿੰਨੇ ਕੁ ਜਨਮਾਂ ਦਾ ਪਿੱਛੋਂ ਤੂੰ ਤੁਰਿਆ ਹੋਇਆ ਕਿੰਨੀ ਕੁ ਮੇਰੇ ਸਾਹਿਬ ਕਹਿੰਦੇ ਨੇ ਕਰ ਕਰ ਕਰਨਾ ਲਿਖ ਲੈ ਜਾਓ ਕਈ ਜਨਮਾਂ ਦਾ ਤੂੰ ਤੁਰਿਆ ਤੇ ਉਹ ਤੇਰੇ ਨਾਲ ਲਿਖੇ ਜਾਣੇ ਨੇ ਆਪੇ ਬੀਜ ਆਪੇ ਹੀ ਖਾਓ ਜੋ ਕੁਝ ਤੂੰ ਬੀਜ ਦਿੱਤਾ ਤੇ ਬੀਜਣ ਤੋਂ ਬਾਅਦ ਤੇ ਖਾਣਾ ਪੈਣਾ ਨਾ ਚੇਤੇ ਰੱਖੀ ਇੱਕ ਖੇਤ ਵਿੱਚ ਤੇ ਇਹਦੇ ਵਿੱਚ ਇੰਨਾ ਹੀ ਅੰਤਰ ਹੈ ਜ਼ਿਮੀਂਦਾਰ ਖੇਤ ਬੀਜਦਾ ਕਈ ਵਾਰੀ ਉਹ ਬੀਜਦਾ ਆਪ ਹੈ ਪਰ ਖਾਂਦੇ ਕੋਈ ਹੋਰ ਨੇ ਆ ਖੇਤ ਬੀਜਿਆ ਵੱਢ ਕੇ ਲੈ ਗਏ ਜਿਨਸ ਵੇਚ ਆਏ ਤੇ ਉਹ ਆਟਾ ਚਾਹੇ ਝੋਨਾ ਚਾਹੇ ਕੋਈ ਫਲ ਫਰੂਟ ਹੈ ਬੀਜਿਆ ਕਿਸੇ ਨੇ ਖਾਧਾ ਕਿਸੇ ਨੇ ਕਹਿਣ ਲੱਗੇ ਕਰਮਾਂ ਦਾ ਖੇਤ ਇਹੋ ਜਿਹਾ ਨਹੀਂ ਕਿ ਬੀਜੇ ਕੋਈ ਤੇ ਖਾਏ ਕੋਈ ਜਿੰਨੇ ਬੀਜਣਾ ਖਾਣਾ ਵੀ ਉਹਨੂੰ ਪੈਣਾ ਆਪੇ ਬੀਜ ਆਪੇ ਹੀ ਖਾਓ ਤੈਨੂੰ ਆਪ ਖਾਣਾ ਪਏਗਾ ਤੇ ਸਤਿਗੁਰੂ ਨੇ ਬਾਣੀ ਵਿੱਚ ਕੁਝ ਪ੍ਰਮਾਣ ਦਿੱਤੇ ਨੇ ਕਹਿਣ ਲੱਗੇ ਇਸ ਤਨ ਨੂੰ ਤੂੰ ਧਰਤੀ ਬਣਾ ਇਹਦੇ ਵਿੱਚ ਬੀਜ ਬੀਜ ਲੈ ਨਾਮ ਦਾ ਸਾਹਿਬ ਦੇ ਬਚਨ ਨੇ ਨਾ ਅਮਲ ਕਰ ਧਰਤੀ ਬੀਜ ਸ਼ਬਦੋ ਕਰ ਸੱਚ ਕੀ ਆਬ ਨਿਤ ਦੇ ਪਾਣੀ ਬੀਜ ਹੈ ਬੀਜ ਨਹੀਂ ਧਰਤੀ ਵਿੱਚ ਨਾਮ ਬੀਜ ਕਹਿਣ ਲੱਗੇ ਹੋਏ ਕਿਰਸਾਨ ਇਮਾਨ ਜਮਾਇਲ ਹੈ ਪਿਛੇ ਦੋਜਕ ਮੂੜ ਹੈ ਇਹ ਵੀ ਜਾਣੀ ਇਹ ਸਮੇਂ ਹੀ ਖੇਤ ਨੂੰ ਸਾਂਭਣਦਾ ਜਿੰਨੀ ਐਸਾ ਹਰ ਨਾਮ ਨਾ ਚੇਤਿਓ ਸੇ ਕਾਏ ਜਗ ਆਏ ਰਾਮ ਰਾਜੇ ਇਹ ਮਾਨਸ ਜਨਮ ਤੁਲੰਭ ਹੈ ਨਾਮ ਬਿਨਾ ਬਿਰਤਾ ਸਭ ਜਾਏ ਹੁਣ ਵੱਤੈ ਹਰ ਨਾਮ ਨਾ ਬੀਜਿਓ ਅੱਗੇ ਭੁੱਖਾ ਕਿਆ ਖਾਏ ਜੇ ਬੀਜਣਾ ਚਾਹੁੰਦੇ ਹਜ਼ੂਰ ਕਹਿੰਦੇ ਨੇ ਬੀਜੇ ਹੁਣ ਜ਼ਹਿਰ ਸਤਿਗੁਰੂ ਨੇ ਬਚਨ ਕੀਤੇ ਨੇ ਨਾ ਕਹਿੰਦੇ ਨੇ ਕਿ ਜੇ ਕੋਈ ਬੰਦਾ ਜਦੋਂ ਆਪਾਂ ਬੀਜਨੇ ਆ ਨਾ ਉਦੋਂ ਭੁਲੇਖਾ ਪੈ ਜਾਂਦਾ ਪਰ ਜਦੋਂ ਪ੍ਰਗਟ ਹੋ ਜਾਂਦਾ ਜਿਹੜਾ ਬੀਜਿਆ ਉਹਨੇ ਬਾਹਰ ਤਾਂ ਨਿਕਲਣੇ ਨਿਕਲਣੇ ਹੁਣ ਸਿਆਣੇ ਗੁਰਮੁਖ ਦੱਸਦੇ ਨੇ ਕਿ ਪੈਲੀ ਵਾਹਨੇ ਆ ਜਿੰਨੀ ਦੇਰ ਤੱਕ ਬੀਜ ਜ਼ਮੀਨ ਦੇ ਅੰਦਰ ਏ ਤੇ ਲੋਕਾਂ ਨੂੰ ਆਪਾਂ ਕਹਾਂਗੇ ਵੀ ਮੈਂ ਤਾਂ ਬੀਜ ਕੇ ਆਇਆ ਅੰਗੂਰਾਂ ਦੀਆਂ ਬੇਲਾਂ ਮੈਂ ਤਾਂ ਅੰਬ ਦੇ ਗਿਟਕ ਬੀਜ ਕੇ ਆਇਆ ਮੈਂ ਤਾਂ ਦਾਖਾਂ ਦਾ ਬੀਜ ਬੀਜਿਆ ਜਿੰਨੀ ਦੇਰ ਤੱਕ ਬੀਜ ਧਰਤੀ ਦੇ ਥੱਲੇ ਵੇ ਲੋਕ ਵੇਖਣ ਵਾਲੇ ਵੀ ਕਹਿਣਗੇ ਨਾ ਬੀਜ ਬੀਜਿਆ ਜੀ ਇਹ ਤੇ ਜਿੱਦਣ ਉਹ ਧਰਤੀ ਦੀ ਹਿੱਕ ਨੂੰ ਪਾੜ ਕੇ ਬਾਹਰ ਨਿਕਲਿਆ ਉਦਣ ਪ੍ਰਤੱਖ ਹੋ ਜਾਣਾ ਝੂਠ ਬੋਲਦਾ ਸੀ ਕਹਿੰਦਾ ਸੀ ਦਾਖਾਂ ਬੀਜੀਆਂ ਨੇ ਬੀਜੇ ਨੇ ਕਿੱਕਰ ਨੇ ਬਾਬੇ ਫਰੀਦ ਨੇ ਤਾਂ ਕਿਹਾ ਕਹਿਣ ਲੱਗੇ ਜੋ ਬੀਜਣਾ ਉਹਨੇ ਪ੍ਰਗਟ ਹੋਣਾ ਬਾਬਾ ਜੀ ਨੇ ਕਿਹਾ ਬੀਜਾ ਬਿਖ ਗੁਰੂ ਨਾਨਕ ਸਾਹਿਬ ਮੰਗੈ ਅੰਮ੍ਰਿਤ ਬੀਜ ਪਾ ਕੇ ਆਇਆ ਤਨ ਵਿੱਚ ਜ਼ਹਿਰ ਦਾ ਤੇ ਝੋਲੀ ਅੜ ਕੇ ਕਹਿੰਦਾ ਅੰਮ੍ਰਿਤ ਮਿਲੇ ਨਹੀਂ ਜਿਹੜਾ ਬੀਜਿਆ ਉਹ ਕੁਝ ਮਿਲਣਾ ਬੀਜਾ ਬਿਖ ਮੰਗੈ ਅੰਮ੍ਰਿਤ ਵੇਖੋ ਇਹੋ ਨਿਆਉ ਕਹਿਣ ਲੱਗੇ ਫਰੀਦਾ ਲੋੜੈ ਦਾਤ ਬਜੂਰੀਆਂ ਕਿੱਕਰ ਬੀਜੈ ਜੱਟ ਹੰਡਾ ਉਨ ਕਤਾਏ ਦਾ ਪੈਂਦਾ ਲੋੜੈ ਪੱਟ ਜੋ ਕੁਝ ਬੀਜਣੇ ਕਹਿਣ ਲੱਗੇ ਜੇ ਆ ਬੀਜੈ ਸੋ ਲੁਣੇ ਕਰਮਾ ਸੰਦੜਾ ਖੇਤ ਜੋ ਕੁਝ ਤੂੰ ਬੀਜੇ ਤੇ ਜੇ ਤੂੰ ਬੀਜਣੇ ਤੁਰਿਆ ਤੇ ਸਹਿ ਬਾਬਾ ਨਾਨਕ ਜੀ ਕਹਿੰਦੇ ਨੇ ਮਨ ਹਾਲੀ ਕਿਰਸਾਣੀ ਕਰਨੀ ਸ਼ਰਮ ਪਾਣੀ ਤਨ ਖੇਤ ਨਾਮ ਬੀਜ ਸੰਤੋਖ ਸੁਹਾਗਾ ਰੱਖ ਗਰੀਬੀ ਵੇਸ ਭਾਉ ਕਰਮ ਕਰ ਜਮਸੀ ਸੇ ਘਰ ਭਾਗਤ ਦੇਖ ਤੂੰ ਆਪਣੇ ਅੰਦਰ ਨਾਮ ਦਾ ਬੀਜ ਪਾ ਚੇਤੇ ਰੱਖਿਓ ਫਿਰ ਬੀਜ ਪੁੰਗਰ ਦਾ ਬੀਜੇ ਅਸੀਂ ਕਹਿੰਦੇ ਹਾਂ ਨਾਮ ਜਪਣੇ ਆ ਇਹਦਾ ਮਹੱਤਵ ਕਿੰਨਾ ਪਵੇ ਸਾਹਿਬ ਨੇ ਕਿਹਾ ਪੁਰਾਤਨ ਸਮੇਂ ਕੱਲ ਨੂੰ ਇੱਕ ਪੌੜੀ ਆਉਣੀ ਅਖੀਰ ਤੇ ਜਿਹੜੀ ਕੱਲ ਕਰਨੀ ਹੈ ਤੀਰਥ ਤਪ ਦਇਆ ਦਤ ਦਾਨ ਜੇ ਕੋ ਪਾਵੇ ਤਿਲ ਕਾ ਮਾਣ ਕਹਿੰਦੇ ਨੇ ਕਿੰਨੇ ਕਿੰਨੇ ਸਾਲ ਤੀਰਥਾਂ ਤੇ ਗਿਆ ਜੇ ਕੋਈ ਮਿਲਿਆ ਤੇ ਤਿਲ ਜਿੰਨਾ ਮਿਲਿਆ ਨਾ ਕਹਿੰਦੇ ਨੇ ਨਾਮ ਇਹੋ ਜਿਹਾ ਨਹੀਂ ਬੀਜ ਇੱਕ ਪਾਏਗਾ ਤੇ ਫਲ ਹਜ਼ਾਰਾਂ ਗੁਣਾ ਮਿਲੇਗਾ। ਮੈਂ ਭਾਈ ਗੁਰਦਾਸ ਦੀਆਂ ਵਾਰਾਂ ਵਿੱਚੋਂ ਇੱਕ ਬਚਨ ਪੜ੍ਹਿਆ, ਇੱਕ ਖਿਣ ਵਿੱਚੋਂ ਨਿਕਲ ਲੱਗਾ ਹੈ ਗੱਲ ਧਰਤੀ ਨਾਲ ਸੰਬੰਧਿਤ। ਬੀਜ ਦੀ ਗੱਲ ਉਹਨਾਂ ਨੇ ਕੀਤੀ, ਕਹਿੰਦੇ ਨੇ ਆਪਾਂ ਬੀਜ ਜਦੋਂ ਬੀਜਦੇ ਹਾਂ ਧਰਤੀ ਤੇ ਇੱਕ ਗੁਣਾ ਬੀਜਦੇ ਹਾਂ, ਹਜ਼ਾਰ ਗੁਣਾ ਪ੍ਰਗਟ ਹੁੰਦਾ ਹੈ। ਇੱਕ ਬੋੜ ਦਾ ਬੀਜ ਕਿੰਨਾ ਪੂਵੇ? ਬਾਬਾ ਕਬੀਰ ਸਾਹਿਬ ਨੂੰ ਕਿਸੇ ਸਵਾਲ ਕੀਤਾ ਸੀ ਬਈ ਤੁਸੀਂ ਰੋਜ਼ ਕਹਿੰਦੇ ਹੋ ਰਾਮ ਰਾਮ ਜਪੋ, ਵਾਹਿਗੁਰੂ ਵਾਹਿਗੁਰੂ ਜਪੋ, ਇੱਕ ਪਾਸੇ ਕਹਿੰਦੇ ਹੋ ਰੱਬ ਏਡਾ ਵੱਡਾ, ਕੱਲ ਵੀ ਅਸੀਂ ਪੜ੍ਹਿਆ ਵੀ ਕਈ ਲੋਕ ਸਾਜੇ ਕਈ ਬ੍ਰਹਿਮੰਡ ਸਾਜੇ, ਏਡਾ ਵੱਡਾ ਰੱਬ ਨਿੱਕੇ ਜਿਹੇ ਅੱਖਰ ਚ ਪੂਰਾ ਆ ਜਾਂਦਾ? ਸਵਾਲ ਕਰਨ ਵਾਲਾ ਕਰ ਸਕਦਾ? ਤੂੰ ਰਾਮ ਕਹਿੰਦਾ ਤਿੰਨ ਅੱਖਰ ਨੇ ਤੇ ਤਿੰਨਾਂ ਅੱਖਰਾਂ ਚ ਏਡਾ ਵੱਡਾ ਰੱਬ ਆ ਗਿਆ ਜਿਹਨੂੰ ਤੂੰ ਕਈ ਕਰੋੜਾਂ ਪਤਾਲਾਂ ਆਕਾਸ਼ਾਂ ਦਾ ਮਾਲਕ ਮੰਨਦਾ? ਉਹਦੇ ਸਾਹਮਣੇ ਬੋੜ ਦਾ ਰੱਖ ਸੀ ਤੇ ਬਾਣੀ ਦਾ ਬਚਨ ਨੇ, ਕਹਿੰਦੇ ਨੇ ਬੋੜ ਦਾ ਜਿਹੜਾ ਬੀਜ ਬਿਲਕੁਲ ਬਰੀਕ ਹੈ ਉਹਨੇ ਕੱਢ ਕੇ ਤਲੀ ਚ ਰੱਖਿਆ, ਕਹਿੰਦਾ ਮੈਂ ਸੁਣਿਆ ਇਹਦੇ ਵਿੱਚ ਇੱਕ ਬੋੜ ਹੈ। ਉਹ ਤਰਕ ਕਰਨ ਵਾਲਾ ਕਹਿੰਦਾ ਹੈ ਵੇ, ਕਹਿੰਦਾ ਦਿਸਦਾ ਕਿਉਂ ਨੀ? ਕਹਿੰਦਾ ਜਦੋਂ ਬੀਜੇਗਾ ਤੇ ਏਡਾ ਵੱਡਾ ਰੁੱਖ ਨਿਕਲਣਾ, ਇਹਨੂੰ ਕਈ ਕਰੋੜਾਂ ਹੋਰ ਫਲ ਲੱਗ ਜਾਣੇ ਨੇ। ਉਹ ਕਹਿੰਦਾ ਜੇ ਇੱਕ ਨਿੱਕੇ ਜਿਹਾ ਬੀਜ ਅੰਦਰ ਏਡਾ ਵੱਡਾ ਰੁੱਖ ਛਿਪਿਆ ਤੇ ਚੇਤੇ ਰੱਖੀ ਨਾਮ ਨਾਲ ਜੁੜੀ, ਛੋਟਾ ਨਾਮ ਨੀ, ਇਹਦੇ ਵਿੱਚ ਵੀ ਇੰਨੀ ਵੱਡੀ ਤਾਕਤ ਹੀ ਜਿਹੜਾ ਕਰੋੜਾਂ ਬ੍ਰਹਿਮੰਡਾਂ ਦਾ ਮਾਲਕ ਹੈ ਉਹ ਤੇਰੇ ਅੰਦਰ ਵੱਜ ਜਾਏਗਾ। ਸਾਹਿਬ ਨੇ ਕਿਹਾ ਬਟਕ ਬੀਜ ਮੈਂ ਰਵ ਰਿਹਾ ਜਾਂ ਕੋ ਤੀਨ ਲੋਕ ਵਿਸਥਾਰ। ਕਹਿ ਲੱਗੇ ਇੱਕ ਛੋਟੇ ਜਿਹੇ ਬੀਜ ਵਿੱਚ ਟਿਕਿਆ ਹੋਇਆ, ਪਰ ਗੱਲ ਇਹ ਨਾ ਬੀਜ ਬੀਜਿਆ ਜਾਏ। ਬੀਜ ਕਈ ਵਾਰੀ ਹੁਣ ਸਿਆਣੇ ਜਿਹੜੇ ਜ਼ਿਮੀਦਾਰ ਨੇ ਨਾ ਫਸਲ ਪੱਕਦਿਆਂ ਸਾਰ ਪਹਿਲਾਂ ਬੀਜ ਸਮਝਦੇ ਨੇ। ਆਪਣੇ ਵਿੱਚ ਸਭ ਤੋਂ ਨਖਿਤ ਜ਼ਿਮੀਦਾਰ ਉਹਨੂੰ ਮੰਨਿਆ ਜਾਂਦਾ ਜਿਹੜਾ ਬੀਜ ਖਾਣਾ ਸ਼ੁਰੂ ਕਰਦਾ। ਅਸੀਂ ਕਹਿੰਦੇ ਜਿਹਨੇ ਬੀਜ ਖਾ ਲਿਆ ਤੇ ਪੱਲੇ ਧਰ ਰਹਿਣਾ ਕੀ, ਕੱਲ ਨੂੰ ਬੀਜੇਗਾ ਕੀ? ਮੈਂ ਅਰਥ ਕਰ ਰਿਹਾ ਭਾਈ ਗੁਰਦਾਸ ਕਹਿੰਦੇ ਧਰਤੀ ਵਿੱਚ ਇੱਕ ਗੁਣਾ ਬੀਜ ਪਾਈਏ ਤੇ ਉਹਦੇ ਵਿੱਚੋਂ ਹਜ਼ਾਰ ਗੁਣਾ ਨਿਕਲਦਾ ਤੇ ਧਰਤੀ ਦਾ ਇੱਕ ਸੁਭਾਅ ਹੈ, ਜਿਹੜਾ ਬੀਜ ਪਾਈਏ ਉਹ ਹੀ ਧਰਤੀ ਵਿੱਚੋਂ ਨਿਕਲਣਾ। ਕਣਕ ਬੀਜੀ ਕਣਕ ਨਿਕਲਣੀ ਹੈ, ਚਣੇ ਬੀਜੇ ਚਣੇ ਨਿਕਲਣੇ ਨੇ। ਤੇ ਕਹਿੰਦੇ ਨੇ ਜੇ ਬੀਜ ਨਾ ਪਾਈਏ ਤੇ ਧਰਤੀ ਨੇ ਇਕੱਲੀ ਨੇ ਫਸਲ ਨਹੀਂ ਦੇਣੀ। ਭਾਈ ਸਾਹਿਬ ਨੇ ਗੱਲ ਬੜੀ ਕਮਾਲ ਦੀ ਕਹੀ, ਕਹਿਣ ਲੱਗੇ ਧਰਤੀ ਜਦੋਂ ਮੈਂ ਤੇਰੇ ਵੱਲ ਵੇਹਨਾ ਤੇ ਇੱਧਰ ਬਾਬੇ ਨਾਨਕ ਦੇ ਘਰ ਵੱਲ ਵੇਹਨਾ ਵਾ ਨਾ, ਕਹਿੰਦਾ ਮੇਰਾ ਮਨ ਕਹਿੰਦਾ ਸਤਿਗੁਰੂ ਕਿੰਨੀ ਤੇਰੇ ਕੋਲ ਕਿਰਪਾ ਹੈ। ਕਹਿੰਦੇ ਧਰਤੀ ਮਾਂ ਹੈ ਪਰ ਮਾਂ ਤੇਰੇ ਕੋਲ ਵੀ ਕਿਸੇ ਬੀਜ ਪਾਉਣਾ, ਤੂੰ ਉਹਨੂੰ ਫਲ ਦੇਣਾ, ਜੇ ਬੀਜ ਨਹੀਂ ਤੂੰ ਕੀ ਫਲ ਦੇਗੀ? ਠੀਕ ਹੈ ਇੱਕ ਦੇ ਬਦਲੇ ਹਜ਼ਾਰ ਗੁਣਾ ਦੇਣੀ ਹੈ। ਕਹਿਣ ਲੱਗੇ ਕਦੀ ਸੰਗਤ ਵਿੱਚ ਆ ਕੇ ਸੇਵਾ ਕਰਕੇ ਦੇਖ, ਚੇਤੇ ਰੱਖ ਤੂੰ ਇੱਕ ਗੁਣਾ ਬੀਜ ਪਾਏਗਾ ਇਹਦੇ ਗਿਣਤੀ ਕੋਈ ਨਹੀਂ, ਪਤਾ ਨਹੀਂ ਕਿੰਨਾ ਕੁ ਫਲ ਮਿਲ ਜਾਣਾ। ਬਾਹਰ ਧਰਤੀ ਵੀ ਜਿਹੜਾ ਬੀਜ ਪਾਈਏ ਫਲ ਉਹੀ ਮਿਲਦਾ, ਇੱਥੇ ਤੂੰ ਸੇਵਾ ਦਾ ਬੀਜ ਪਾ, ਨਾਮ ਦਾ ਬੀਜ ਪਾ, ਦੁਨੀਆਂ ਭਰ ਦੇ ਪਦਾਰਥ ਤੈਨੂੰ ਮਿਲ ਜਾਣਗੇ ਇੱਕ ਨਾਮ ਵਿੱਚੋਂ। ਕਹਿਣ ਲੱਗੇ ਪਰ ਅਗਲੀ ਗੱਲ ਇਹ ਕਿ ਜੇ ਬੀਜ ਨਾ ਪਾਈਏ ਤੇ ਧਰਤੀ ਨਹੀਂ ਦਿੰਦੀ, ਜੇ ਤੂੰ ਕੁਝ ਕਰ ਵੀ ਨਹੀਂ ਸਕਦਾ ਤੇਰੇ ਮਨ ਵਿੱਚ ਇਹੀ ਪੁਰਨੇ ਉੱਠਣ ਲੱਗ ਪੈਣ ਮੈਂ ਨਾਮ ਜਪਣਾ ਤੇ ਸੇਵਾ ਕਰਨੀ ਹੈ, ਗੁਰੂ ਨੇ ਤੈਨੂੰ ਇਹਦੇ ਬਦਲੇ ਵੀ ਸਭ ਕੁਝ ਦੇ ਦੇਣਾ, ਬੀਜ ਨਾ ਵੀ ਪਾ ਪਰ ਪੁਰਨੇ ਹੀ ਚੰਗਾ ਬਣਾ ਲੈ ਫਿਰ ਵੀ ਕਿਰਪਾ ਹੋਵੇਗੀ। ਸਾਹਿਬ ਸੱਚੇ ਪਿਤਾ ਕਹਿੰਦੇ ਨੇ ਜੋ ਕੁਝ ਬੀਜਿਆ ਉਹ ਕੁਝ ਤੇਰੇ ਨਾਲ ਜਾਣਾ, ਆਪੇ ਬੀਜ ਆਪੇ ਹੀ ਖਾਓ। ਕਹਿੰਦੇ ਨੇ ਨਾਨਕ ਹੁਕਮੀ ਆਵੋ ਜਾਹੋ। ਆਪਾਂ ਫਿਰ ਪਹਿਲੀ ਪੌੜੀ ਤੇ ਆ ਗਏ, ਹੁਕਮੀ ਹੁਕਮ ਚਲਾਏ ਰਾਹ। ਚੇਤੇ ਰੱਖਣਾ ਉਹ ਹੁਕਮੀ ਜਿਹੜਾ ਹੈ, ਹੁਕਮ ਹੈ ਅੰਦਰ ਸਭ ਕੋ, ਬਾਹਰ ਹੁਕਮ ਨਾ ਕੋਏ ਉਹੀ ਬਚਨ ਫੇਰੇ। ਸਾਹਿਬ ਕਹਿੰਦੇ ਨੇ ਹੇ ਮੇਰੇ ਪ੍ਰਭੂ ਤੇਰਾ ਹੁਕਮ ਵਰਦਾ ਪਿਆ, ਤੇਰੇ ਹੁਕਮ ਦੇ ਅੰਦਰ ਜੀਵ ਵਰਚ ਚੱਲਦੇ ਪਏ ਨੇ। ਪਿਆਰਿਓ ਆਪਾਂ ਵੀ ਜੇ ਅੰਦਰ ਦੀ ਮਲੀਨਤਾ ਨੂੰ ਦੂਰ ਕਰਨਾ, ਗੁਰੂ ਤੋਂ ਲੈ ਕੇ ਨਾਮ ਦੀ ਦਾਤ ਨਾਮ ਵੀ ਜੁੜ ਜਾਈਏ। ਸਹਿ ਮੇਰ ਕਰੇ ਸਾਡੇ ਅੰਦਰ ਨੂੰ ਵੀ ਪਵਿੱਤਰਤਾ ਦੇ। ਅੱਜ ਇੰਨੇ ਕੁ ਬਚਨ ਪ੍ਰਵਾਨ ਕਰਨੇ, ਅਗਲੀ ਪੌੜੀ ਦੀ ਵਿਚਾਰ ਕੱਲ ਨੂੰ ਕਰਾਂਗੇ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ।